ਖਾਲਸੇ ਦੇ 300 ਸਾਲਾ ਸਿਰਜਣਾ ਦਿਵਸ ਦੀਆਂ ਸਭ ਸੰਗਤਾਂ ਨੂੰ ਲੱਖ ਲੱਖ ਵਧਾਈਆਂ, ਲੱਖ ਲੱਖ ਵਧਾਈਆਂ। ਇਸ ਸ਼ੁਭ ਅਵਸਰ 'ਤੇ ਸੁਪਰ ਕੈਸਟ ਇੰਡਸਟਰੀਜ਼ ਅਤੇ ਭਾਈ ਹਰਵਿੰਦਰਪਾਲ ਸਿੰਘ ਜੀ ਦਸਮੇਸ਼ ਪਿਤਾ ਦਾ ਇਹ ਸੰਦੇਸ਼ ਆਪ ਸਭ ਸੰਗਤਾਂ ਦੇ ਸਨਮੁਖ ਪੇਸ਼ ਕਰਦੇ ਹਨ। ਕਲਗੀਧਰ ਦੇ ਪੁੱਤਰ ਧੀਓ, ਖੰਡੇ ਬਾਟੇ ਦਾ ਅੰਮ੍ਰਿਤ ਪੀਓ, ਖੰਡੇ ਬਾਟੇ ਦਾ ਅੰਮ੍ਰਿਤ ਪੀਓ।
ਅੰਮ੍ਰਿਤ ਗੁਰ ਤੇ ਪਾਇਆ ਸੋ ਅੰਮ੍ਰਿਤ ਗੁਰ ਤੇ ਪਾਇਆ,
ਅੰਮ੍ਰਿਤ ਗੁਰ ਤੇ ਪਾਇਆ ਸੋ ਅੰਮ੍ਰਿਤ ਗੁਰ ਤੇ ਪਾਇਆ,
ਅੰਮ੍ਰਿਤ ਗੁਰ ਤੇ ਪਾਇਆ ਸੋ ਅੰਮ੍ਰਿਤ ਗੁਰ ਤੇ ਪਾਇਆ,
ਅੰਮ੍ਰਿਤ ਗੁਰ ਤੇ ਪਾਇਆ ਸੋ ਅੰਮ੍ਰਿਤ ਗੁਰ ਤੇ ਪਾਇਆ।
ਸੁਰ ਨਾਰ ਮੁਣ ਜਾਣ ਅੰਮ੍ਰਿਤ ਖੋਜ ਦੇ, ਮੁਣ ਜਾਣੇ ਅੰਮ੍ਰਿਤ ਖੋਜ ਦੇ,
ਅੰਮ੍ਰਿਤ ਖੋਜ ਦੇ,
ਅੰਮ੍ਰਿਤ ਗੁਰ ਤੇ ਪਾਇਆ ਸੋ ਅੰਮ੍ਰਿਤ ਗੁਰ ਤੇ ਪਾਇਆ,
ਅੰਮ੍ਰਿਤ ਗੁਰ ਤੇ ਪਾਇਆ।
ਗੁਰੂ ਕਲਗੀਆਂ ਵਾਲੇ ਜੀ,
ਅੰਮ੍ਰਿਤ
ਗੁਰ ਤੇ ਪਾਇਆ ਸੋ ਅੰਮ੍ਰਿਤ ਗੁਰ ਤੇ ਪਾਇਆ, ਅਮਰਦਾਸ ਪਾਤਸ਼ਾਹ ਜੀ ਦਾ ਇਹ ਸ਼ਬਦ ਜਿਸ ਅੰਮ੍ਰਿਤ ਦੀ ਗੱਲ ਕਰ ਰਹੇ ਨੇ ਸਤਿਗੁਰੂ ਜੀ ਕਿ ਸਿੱਖ ਨੇ ਸਤਿਗੁਰੂ ਬਾਬਾ ਜੀ ਦੇ ਦਰ ਤੋਂ ਉਸ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ ਹੈ ਜਿਸ ਅੰਮ੍ਰਿਤ ਨੂੰ ਸੁਰ ਨਰ ਮੁਣ ਜਨ ਅੰਮ੍ਰਿਤ ਖੋਜਦੇ। ਜਿਸ ਅੰਮ੍ਰਿਤ ਨੂੰ ਦੇਵੀ ਦੇਵਤੇ ਵੀ ਤਰਸਦੇ ਰਹੇ ਸਾਧ ਸੰਗਤ, ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਕਲਗੀਆਂ ਵਾਲੇ ਸ਼ਹਿਨਸ਼ਾਹ, ਬਾਜਾਂ ਵਾਲੇ ਪ੍ਰੀਤਮ ਨੇ ਉਸ ਅਨਮੋਲ ਅੰਮ੍ਰਿਤ ਦੀ ਦਾਤ ਨੂੰ ਸਾਡੇ ਸਿੱਖਾਂ ਦੀ ਝੋਲੀ 'ਚ ਪਾਉਣਾ ਕੀਤਾ। ਅੱਜ ਆਪਾਂ ਸਾਰੇ ਸਮੁੱਚੀ ਕੌਮ, ਸਿੱਖ ਪੰਥ, ਸਮੁੱਚੀ ਖਾਲਸੇ ਦੀ ਕੌਮ 1999 ਦਾ ਵਿਸਾਖੀ ਦਾ ਦਿਹਾੜਾ ਮਨਾ ਰਹੇ ਹਾਂ। ਕਿਹੜਾ ਦਿਹਾੜਾ? ਆਪਣੀ ਕੌਮ ਨੇ ਆਪਣਾ ਹੀ 300 ਸਾਲਾ ਖਾਲਸਾ ਸਿਰਜਣਾ ਦਿਵਸ ਮਨਾਉਣ ਦਾ। ਆ 1999 ਦੀ ਵਿਸਾਖ ਆਈ ਹੈ। 1699 ਦੀ ਵਿਸਾਖ ਨੂੰ ਸੱਚੇ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਸਾਧ ਸੰਗਤ ਜੀ ਅੰਮ੍ਰਿਤ ਦੀ ਦਾਤ ਸਾਡੀ ਝੋਲੀ 'ਚ ਪਾਈ। 300 ਸਾਲਾਂ ਬਾਅਦ ਇਹ ਦਿਹਾੜਾ ਅਸੀਂ ਮਨਾ ਰਹੇ ਹਾਂ। ਅੱਜ ਦੇ ਦੀਵਾਨ ਦੇ ਵਿੱਚ ਸਾਧ ਸੰਗਤ ਜੀ ਮਨਾਂ 'ਚ ਝਾਤੀ ਪਾਈਏ, ਕਿੱਡੀ ਅਨਮੋਲ ਦਾਤ ਕਲਗੀਧਰ ਪਾਤਸ਼ਾਹ ਜੀ ਨੇ ਸਾਨੂੰ ਬਖਸ਼ੀ ਨਾ ਕੀਤੀ। ਉਹ ਅਨਮੋਲ ਦਾਤ ਕੀ ਸਿਫਤ ਕਰਾਂ ਸਾਧ ਸੰਗਤ ਜੀ, ਜਿਸ ਦਾਤ ਨੂੰ ਦੇਵੀ ਦੇਵਤੇ ਵੀ ਹੱਥ ਟੱਡ ਟੱਡ ਕੇ ਮੰਗ ਰਹੇ ਨੇ। ਕਿੱਡੇ ਵੱਡੇ ਭਾਗ ਨੇ ਸਾਡੇ ਸਿੱਖਾਂ ਦੇ ਕਿ ਸਾਨੂੰ ਸੱਚੇ ਪਾਤਸ਼ਾਹ ਜੀ ਨੇ ਇਹ ਦਾਤ ਬਖਸ਼ਿਸ਼ ਕੀਤੀ। ਆਓ ਜਿੱਥੇ ਬੈਠੇ ਹੋ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਕੋਟਾਨ ਕੋਟਾਨ ਸ਼ੁਕਰਾਨਾ ਕਰੀਏ। ਸੱਚੇ ਪਾਤਸ਼ਾਹ, ਤੁਸੀਂ ਬਖਸ਼ਿਸ਼ਾਂ ਕੀਤੀਆਂ, ਰਹਿਮਤਾਂ ਕੀਤੀਆਂ, ਕਿਉਂਕਿ ਸਤਿਗੁਰ ਜੀ ਨੇ ਇਹ ਅਨਮੋਲ ਅੰਮ੍ਰਿਤ ਦੀ ਦਾਤ ਬਖਸ਼ ਕੇ ਐਸੀਆਂ ਸਰਦਾਰੀਆਂ ਬਖਸ਼ੀਆਂ ਸਾਧ ਸੰਗਤ, ਨਹੀਂ ਤੇ ਪੁਰਾਤਨ ਸਮੇਂ ਤੇ ਝਾਤੀ ਪਾਓ। ਇਤਨਾ ਮਾੜਾ ਸਮਾਂ ਸੀ, ਇਤਨਾ ਮਾੜਾ ਸਮਾਂ ਸੀ ਕਿ ਸਾਧ ਸੰਗਤ ਮੁਸਲਮਾਨ ਆਗੂਆਂ ਵੱਲੋਂ ਉਸ ਵੇਲੇ ਹੁਕਮ ਐਲਾਨ ਕੀਤੇ ਗਏ ਸਨ ਕਿ ਜਿੱਥੇ ਕਿਤੇ ਕੋਈ ਹਿੰਦੂ ਹੋਵੇ, ਹਿੰਦੂ ਕੌਮ ਦੇ ਨਾਮ ਉਸ ਵਕਤ 'ਤੇ ਹੁਕਮਨਾਮੇ ਕੱਢੇ ਸਨ ਮੁਸਲਮਾਨ ਕੌਮ ਨੇ ਕਿ ਜੇ ਕਦੇ ਕਿਤੇ ਮੁਸਲਮਾਨ ਵੀਰ ਨੇ ਥੁੱਕਣਾ ਹੋਵੇ, ਥੁੱਕਣਾ, ਤੇ ਉਹਦੀ ਥੁੱਕ ਸੁੱਟਣ ਵਾਸਤੇ ਹਿੰਦੂਆਂ ਨੂੰ ਇਹ ਹੁਕਮ ਹੁੰਦਾ ਸੀ ਕਿ ਆਪਣੇ ਮੂੰਹ ਟੱਡ ਲੈਣੇ ਹੈ। ਮੁਸਲਮਾਨ ਕੋਈ ਥੁੱਕ ਵੀ ਸੁੱਟੇ ਤੇ ਹਿੰਦੂ ਆਪਣੇ ਮੂੰਹ ਦੇ ਵਿੱਚ ਪਵਾਉਣ, ਮੁਸਲਮਾਨ ਦੇ ਥੁੱਕ ਦੀ ਬੇਦਬੀਣੀ ਹੋਣੀ ਚਾਹੀਦੀ, ਤੇ ਹਿੰਦੂ ਕੌਮ ਦੀ ਕਿਤਨੀ ਉਸ ਵੇਲੇ ਨਿਰਾਦਰੀ ਹੋ ਰਹੀ ਸੀ। ਆਖੋ ਸਤਨਾਮ। ਐਸਾ ਭਿਆਨਕ ਸਮਾਂ, ਔਰ ਉਸ ਸਮੇਂ ਸਤਿਗੁਰੂ ਜੀ ਨੇ ਸਾਧ ਸੰਗਤ ਜੀ ਇੱਕ ਨਿਆਰਾ ਪੰਥ ਕਾਇਮ ਕੀਤਾ, ਅੰਮ੍ਰਿਤ ਦੀ ਦਾਤ ਬਖਸ਼ ਕੇ ਉਹਨਾਂ ਮੋਇਆ ਹੋਇਆਂ ਦੀ ਹਿੰਦ ਦੇ ਵਿੱਚ ਨਵੀਂ ਜਿੰਦ ਫੂਕੀ। ਆਖੋ ਸਤਨਾਮ। ਔਰ ਐਸਾ ਖਾਲਸਾ ਸਿੰਘ ਬਣਾਇਆ, ਨਾਦਰ ਸ਼ਾਹ ਨੇ ਜਦੋਂ ਜ਼ਕਰੀਆ ਖਾਨ ਨੂੰ ਪੁੱਛਦਾ ਕਿ ਇਹ ਇਹਨਾਂ ਕੋਲ ਇੰਨੀ ਤਾਕਤ ਕਿੱਥੋਂ ਆਉਂਦੀ ਹੈ ਸਿੰਘਾਂ ਦੇ ਕੋਲ, ਤੇ ਜ਼ਕਰੀਆ ਖਾਨ ਜਵਾਬ ਦਿੰਦਾ, ਕਹਿੰਦਾ ਇਹ ਸਭ ਅੰਮ੍ਰਿਤ ਦੀ ਤਾਕਤ ਹੈ। ਕਿਸ ਤਰ੍ਹਾਂ? ਕਹਿਣ ਲੱਗੇ ਇਹ ਸਿੰਘ ਜਦੋਂ ਇਕੱਠੇ ਹੁੰਦੇ ਨੇ, ਗੁਰੂ ਗ੍ਰੰਥ ਸਾਹਿਬ ਦੀ ਤਾਬਿਆਂ ਇੱਕ ਬਾਟਾ ਜਿਹਾ ਰੱਖ ਲੈਂਦੇ ਨੇ, ਬਾਟੇ ਵਿੱਚ ਕੋਈ ਜਲ ਪਾ ਕੇ ਉਹਦੇ ਵਿੱਚ ਖੰਡਾ ਫੇਰਦੇ ਨੇ ਤੇ ਪਤਾ ਨਹੀਂ ਕਿਹੜੇ ਮੰਤਰ ਉਚਾਰਨ ਕਰਦੇ ਨੇ। ਜਦੋਂ ਘੰਟੇ ਦੂੜ ਘੰਟੇ ਬਾਅਦ ਮੰਤਰ ਉਚਾਰਨ ਕਰਦਿਆਂ ਕਰਦਿਆਂ ਬਾਅਦ ਵਿੱਚੋਂ ਉਹ ਜਲ ਜਦੋਂ ਛੱਕ ਲੈਂਦੇ ਨੇ ਤੇ ਜ਼ਕਰੀਆ ਖਾਨ ਨਾਦਰ ਖਾਨ ਨੂੰ ਦੱਸਦਾ ਕਿ ਉਹਦਾ ਅਸਰ ਇਹ ਵੇਖੀਦਾ ਏ ਕਿ ਅਸਰ ਤਿਸਕਾ ਹਮਨੇ ਯੇ ਦੇਖਾ ਬੁਜਦਿਲ ਹੋਵਤ ਸ਼ੇਰ ਵਸੇਖਾ, ਕਿ ਉਹਦਾ ਅਸਰ ਇਹ ਹੁੰਦਾ ਕਿ ਕਮਜ਼ੋਰ ਤੋਂ ਕਮਜ਼ੋਰ, ਡਰਪੋਕ ਤੋਂ ਡਰਪੋਕ, ਬੁਜਦਿਲ ਤੋਂ ਬੁਜਦਿਲ ਵੀ ਸ਼ੇਰ ਵਾਂਗੂ ਜਿਗਰਾ ਕਰਕੇ ਸਵਾ ਸਵਾ ਲੱਖਾਂ ਨਾਲ ਲੜਨ ਦੇ ਮੁਕਾਬਲੇਦਾਰ ਬਣ ਜਾਂਦੇ। ਆਖੋ ਸਤਨਾਮ। ਸਾਧ ਸੰਗਤ,
ਇੱਕ ਤੇ ਮੋਈ ਹੋਈ ਹਿੰਦ ਦੇ ਵਿੱਚ ਜਾਨ ਪਾਈ ਸੱਚੇ ਪਾਤਸ਼ਾਹ ਜੀ ਨੇ, ਐਸੀਆਂ ਬਖਸ਼ਿਸ਼ਾਂ ਕੀਤੀਆਂ। ਅੱਜ ਉਸ ਖਾਲਸਾ ਕੌਮ ਆਪਣੀ ਕੌਮ ਦਾ ਆਪਣਾ ਹੀ ਸਿਰਜਣਾ ਦਿਵਸ 300 ਸਾਲਾ ਮਨਾ ਰਹੀ ਹੈ, ਤੇ ਜਿੱਥੇ ਜਿੱਥੇ ਭਈ ਬੈਠੇ ਹੋ ਆਪਣੇ ਮਨਾਂ 'ਚ ਵੀ ਝਾਤੀ ਪਾਇਓ। ਜਦੋਂ ਸਤਿਗੁਰੂ ਜੀ ਨੇ ਅੰਮ੍ਰਿਤ ਦੀ ਦਾਤ ਸਾਨੂੰ ਦਿੱਤੀ ਤੇ ਉੱਥੋਂ ਇੱਕ ਸਾਡੇ ਕੋਲੋਂ ਮੰਗ ਵੀ ਰੱਖੀ ਕਿ ਹਰ ਨਾਨਕ ਨਾਮ ਲੇਵਾ ਸਿੱਖ ਅੰਮ੍ਰਿਤ ਧਾਰੀ ਬਣੇ, ਕਲਗੀਆਂ ਵਾਲੇ ਦਾ ਸਿੱਖ ਤੋਂ ਸਿੰਘ ਸੱਜ ਜਾਵੇ। ਹੁਣ ਜਿੰਨੇ ਆਪਾਂ ਬੈਠੇ ਹਾਂ ਭਈ, ਜਿੱਥੇ ਕਿਤੇ ਵੀ ਸਰਵਣ ਕਰ ਰਹੇ ਹੋ, ਆਪਣੇ ਮਨਾਂ 'ਚ ਵੀ ਝਾਤੀ ਪਾਇਓ। ਸਤਿਗੁਰੂ ਜੀ ਨੇ ਵੀ ਇੱਕ ਮੰਗ ਰੱਖੀ ਕਿ ਅੰਮ੍ਰਿਤ ਦੀ ਦਾਤ ਜਦੋਂ ਬਖਸ਼ੀ ਤੇ ਹਰ ਨਾਨਕ ਨਾਮ ਲੇਵਾ ਨੂੰ ਹੁਕਮ ਕੀਤਾ ਕਿ ਅੰਮ੍ਰਿਤ ਛਕ ਕੇ ਗੁਰੂ ਵਾਲਾ ਬਣੇ। ਪ੍ਰਥਮ ਰਹਿਤ ਯੇ ਜਾਣ ਖੰਡੇ ਕੀ ਪੌਲ ਛਕੇ, ਸੋਈ ਸਿੰਘ ਪ੍ਰਧਾਨ ਅਵਰ ਨਾ ਪਾਹੁਲ ਜੋ ਲਏ। ਕਿਉਂਕਿ ਮਹਾਰਾਜ ਨੇ ਬਚਨ ਕੀਤੇ ਰਹਿਤ ਨਾਮਿਆਂ 'ਚ ਰਹਿਣੀ ਰਹੇ ਸੋਈ ਸਿੱਖ ਮੇਰਾ, ਉਹ ਸਾਹਿਬ ਮੈਂ ਉਸ ਕਾ ਚੇਰਾ, ਰਹਿਤ ਬਿਨਾਂ ਨੈ ਸਿੱਖ ਕਹਾਵੇ, ਰਹਿਤ ਬਿਨਾਂ ਦਰ ਚੋਟਾਂ ਖਾਵੇ। ਹੁਣ ਸਵਾਲ ਆ ਜਾਂਦਾ ਕਿ ਕਿਹੜੀ ਰਹਿਤ ਹੈ, ਜਿਹੜੀ ਰਹਿਤ ਦੇ ਰੱਖਿਆਂ ਸੱਚੇ ਪਾਤਸ਼ਾਹ ਇੰਨੀਆਂ ਬਖਸ਼ਿਸ਼ਾਂ ਦੇ ਰਹੇ ਨੇ ਕਿ ਉਹ ਸਾਹਿਬ ਅਤੇ ਮੈਂ ਉਹਦਾ ਚੇਰਾ ਵਾਂ, ਅਤੇ ਕਿਹੜੀ ਰਹਿਤ ਹੈ ਜਿਹੜੀ ਰਹਿਤ ਦੇ ਨਾਂ ਰੱਖਿਆ ਸੱਚੇ ਪਾਤਸ਼ਾਹ ਕਹਿੰਦੇ ਉਹ ਮੇਰਾ ਸਿੱਖ ਹੀ ਨਹੀਂ ਹੈਗਾ। ਗੌਰ ਕਰਿਓ, ਇੱਕ ਭੁਲੇਖਾ ਸਾਡੇ ਮਨਾਂ 'ਚ ਹੁੰਦਾ ਕਿ ਅਸੀਂ ਸਰਦਾਰਾਂ ਦੇ ਘਰ ਜਨਮ ਲੈ ਲਿਆ ਅਤੇ ਅਸੀਂ ਸਰਦਾਰ ਹਾਂ, ਅਸੀਂ ਪੱਗ ਬਣਦੇ ਹਾਂ ਅਸੀਂ ਸਰਦਾਰ ਹਾਂ, ਅਸੀਂ ਦਾੜੀ ਰੱਖੀ ਅਸੀਂ ਸਰਦਾਰ ਹਾਂ। ਨਹੀਂ ਭਈ, ਸਿੱਖ ਦੇ ਘਰ ਜਨਮ ਲੈਣ ਨਾਲ ਹੀ ਕੋਈ ਸਿੱਖ ਨਹੀਂ ਬਣ ਜਾਂਦਾ, ਦਾੜੀ ਪੱਗ ਬੰਨਣ ਨਾਲ ਹੀ ਕੋਈ ਸਿੱਖ ਨਹੀਂ ਬਣ ਜਾਂਦਾ। ਤੁਸੀਂ ਕੋਈ ਕੀ ਪੇ ਗੱਲ ਕਰੀ ਜਾਂਦੇ ਨੇ, ਗੌਰ ਕਰਿਓ, ਮਨਾਂ 'ਚ ਸਾਡੇ ਇੱਕ ਗਲਤ ਫਹਿਮੀ ਜੇ, ਸਿੱਖ ਦੇ ਘਰ ਜਨਮ ਲੈਣ ਨਾਲ ਹੀ ਆਪਾਂ ਸਿੱਖ ਨਹੀਂ ਬਣੇ, ਇਹ ਨਾਮ ਦੇ ਸਿੱਖ ਹਾਂ, ਕਲਗੀਧਰ ਪਾਤਸ਼ਾਹ ਜੀ ਦੇ ਸਿੱਖ ਨਹੀਂ ਬਣੇ। ਕਿਉਂਕਿ ਗੌਰ ਕਰਿਓ, ਡਾਕਟਰ ਦੇ ਘਰ ਕੋਈ ਜਨਮ ਲੈ ਲਵੇ ਬੱਚਾ, ਹੁਣ ਬੱਚਾ ਜਨਮ ਲੈਂਦਿਆਂ ਕਵੇ ਮੈਂ ਡਾਕਟਰ ਦੇ ਘਰ ਜਨਮ ਲੈ ਲਿਆ ਮੈਂ ਡਾਕਟਰ ਬਣ ਗਿਆ, ਨਹੀਂ, ਉਹ ਡਾਕਟਰ ਥੋੜ੍ਹੀ ਬਣ ਗਿਆ, ਜਨਮ ਡਾਕਟਰ ਦੇ ਘਰ ਹੋਇਆ ਪਰ ਡਾਕਟਰ ਨਹੀਂ। ਡਾਕਟਰ ਕਦੋਂ ਬਣੇਗਾ, ਜਦੋਂ ਸਰਟੀਫਿਕੇਟ ਡਾਕਟਰੀ ਦਾ ਉਹ ਵੀ ਲੈ ਲਵੇਗਾ, ਫਿਰ ਡਾਕਟਰ ਕਹਾਉਣ ਦਾ ਉਸਨੂੰ ਵੀ ਹੱਕ ਹੈ। ਕੋਈ ਵਕੀਲ ਦੇ ਘਰ ਬੱਚਾ ਜਨਮ ਲੈ ਲਵੇ, ਵਕੀਲ ਦੇ ਘਰ ਜਨਮ ਲੈਣ ਨਾਲ ਹੀ ਕੇਵਲ ਵਕੀਲ ਨਹੀਂ ਬਣ ਜਾਂਦਾ, ਕਹਿੰਦੇ ਸਰਟੀਫਿਕੇਟ ਲੈਣਾ ਪਵੇਗਾ। ਇੰਜੀਨੀਅਰ ਦੇ ਘਰ ਜਨਮ ਲੈਣ ਨਾਲ ਹੀ ਬੱਚਾ ਕੋਈ ਇੰਜੀਨੀਅਰ ਨਹੀਂ ਬਣ ਜਾਂਦਾ ਸਾਧ ਸੰਗਤ ਜੀ, ਉਸ ਨੂੰ ਵੀ ਸਰਟੀਫਿਕੇਟ ਲੈਣਾ ਪਵੇਗਾ, ਤਾਂ ਉਸ ਨੂੰ ਵੀ ਇੰਜੀਨੀਅਰ ਦਾ ਪਦ ਮਿਲਦਾ ਹੈ। ਭਾਵ ਜਿਵੇਂ ਡਾਕਟਰ ਘਰ ਜਨਮ ਲੈਣ ਨਾਲ ਹੀ ਕੋਈ ਡਾਕਟਰ ਨਹੀਂ, ਸਰਟੀਫਿਕੇਟ ਹੋਣਾ ਚਾਹੀਦਾ। ਵਕੀਲ ਘਰ ਜਨਮ ਲੈਣ ਨਾਲ ਹੀ ਕੋਈ ਵਕੀਲ ਨਹੀਂ, ਸਰਟੀਫਿਕੇਟ ਹੋਣਾ ਚਾਹੀਦਾ ਵਕਾਲਤ ਦਾ। ਇੰਜੀਨੀਅਰ ਘਰ ਜਨਮ ਲੈਣ ਨਾਲ ਹੀ ਕੋਈ ਇੰਜੀਨੀਅਰ ਨਹੀਂ ਬਣ ਜਾਂਦਾ, ਸਰਟੀਫਿਕੇਟ ਹੋਣਾ ਚਾਹੀਦਾ। ਉਸੇ ਤਰ੍ਹਾਂ ਹੀ ਸਿੱਖ ਦੇ ਘਰ ਜਨਮ ਲੈਣ ਨਾਲ ਹੀ ਸਿੱਖ ਨਹੀਂ ਬਣ ਜਾਈਦਾ, ਕਹਿੰਦੇ ਸਿੱਖੀ ਦਾ ਸਰਟੀਫਿਕੇਟ ਹੋਵੇ। ਕਿਹੜਾ ਸਰਟੀਫਿਕੇਟ? ਕਹਿੰਦੇ ਅੰਮ੍ਰਿਤ ਛਕ ਕੇ ਗੁਰੂ ਵਾਲੀ ਮੋਹਰ ਲਵਾ, ਆਖੋ ਸਤਨਾਮ। ਇੱਕ ਜਨਮ ਸਾਡਾ ਮਾਂ ਬਾਪ ਦੇ ਘਰ ਹੁੰਦਾ ਏ, ਪਰ ਸਿੱਖ ਅਸੀਂ ਉਦੋਂ ਹੀ ਬਣਾਂਗੇ ਜਦੋਂ ਸੰਗਤ ਵਿੱਚ ਆਣ ਕੇ ਗੁਰੂ ਬਾਬਾ ਜੀ ਦਾ ਦਿੱਤਾ ਖੰਡੇ ਬਾਟੇ ਦਾ ਅੰਮ੍ਰਿਤ ਛਕ ਕੇ ਜਦੋਂ ਸਾਡੇ 'ਤੇ ਵੀ ਮੋਹਰ ਲੱਗਦੀ ਹੈ ਕਲਗੀਧਰ ਪਾਤਸ਼ਾਹ ਜੀ, ਉਦੋਂ ਇੱਕ ਸਰਟੀਫਿਕੇਟ ਮਿਲ ਜਾਂਦਾ, ਇੱਕ ਮੋਹਰ ਲੱਗ ਜਾਂਦੀ ਏ। ਹੁਣ ਆਮ ਕਾਗਜ਼ ਵਾਂਗੂ ਤੇਰਾ ਮੁੱਲ ਨਹੀਂ ਰਿਹਾ, ਇੱਕ ਆਮ ਕਾਗਜ਼ ਏ, ਉਹਦਾ ਕੋਈ ਮੁੱਲ ਨਹੀਂ। ਇੱਕ ਉਹ ਕਾਗਜ਼ ਏ ਜਿਹਦੇ 'ਤੇ ਮੋਹਰ ਲੱਗ ਜਾਵੇ ਸਰਕਾਰੀ ਸਾਧ ਸੰਗਤ, ਉਹਨੂੰ ਆਪਾਂ ਲੋਕਰਾਂ ਵਿੱਚ ਸੰਭਾਲ ਕੇ ਰੱਖਦੇ ਹਾਂ, ਉਹਨੂੰ ਰਜਿਸਟਰੀ ਕਹਿੰਦੇ, ਉਹਨੂੰ ਅਸ਼ਟਾਮ ਕਹਿੰਦੇ ਹਾਂ। ਕਾਗਜ਼ ਤਾਂ ਉਹ ਵੀ ਕਾਗਜ਼ ਹੀ ਏ, ਪਰ ਕਿਉਂ? ਕਿਉਂਕਿ ਉਹਦਾ ਮੁੱਲ ਤਾਂ ਪੈ ਜਾਂਦਾ, ਉਹਦੇ 'ਤੇ ਸਰਕਾਰ ਦੀ ਮੋਹਰ ਲੱਗ ਗਈ ਏ, ਉਹਦੇ 'ਤੇ ਰਜਿਸਟਰੀਆਂ ਲਿਖੀਆਂ ਜਾਂਦੀਆਂ, ਉਸ ਕਾਗਜ਼ ਦੀ ਕਿੰਨੀ ਸੰਭਾਲ ਕੀਤੀ ਜਾਂਦੀ ਏ। ਬਸ ਉਦੋਂ ਵੀ ਤੇਰਾ ਮੁੱਲ ਵੀ ਉਦੋਂ ਹੀ ਪਊਗਾ ਜਦੋਂ ਗੁਰੂ ਵਾਲੀ ਤੇਉਂ ਖੰਡੇ ਬਾਟੇ ਦਾ ਅੰਮ੍ਰਿਤ ਛਕਾ ਕੇ ਮੋਹਰ ਲਗਵਾ ਲਏਗਾ। ਆਓ ਨਾਲ ਨਾਲ ਰਸ ਲਈਏ ਬਾਣੀ ਦਾ ਅਤੇ ਅੰਮ੍ਰਿਤ ਦੀ ਦਾਤ ਦਾ, ਨਾਲ ਸਤਿਗੁਰੂ ਜੀ ਨੂੰ ਸ਼ੁਕਰਾਨਾ ਕਰੀਏ, ਨਾਲ ਆਪਣੇ ਮਨਾਂ 'ਚ ਝਾਤੀ ਪਾਈਏ। ਜੇ ਨਹੀਂ ਛਕਿਆ ਭਈ ਮਨਾ ਛਕ ਲੈ, ਆਓ ਪੜ੍ਹੋ ਸਾਰੇ ਰਲ ਕੇ। ਅੰਮ੍ਰਿਤ ਗੁਰ ਤੇ ਪਾਇਆ, ਅੰਮ੍ਰਿਤ ਗੁਰ ਤੇ ਪਾਇਆ,
ਅੰਮ੍ਰਿਤ ਗੁਰ ਤੇ ਪਾਇਆ, ਸੋ ਅੰਮ੍ਰਿਤ।
ਅੰਮ੍ਰਿਤ ਖੋਜ ਦੇ,
ਅੰਮ੍ਰਿਤ
ਗੁਰ ਤੇ ਪਾਇਆ ਸੋ ਅੰਮ੍ਰਿਤ ਗੁਰ ਤੇ ਪਾਇਆ, ਆਪਣੇ ਮਨਾਂ ਚ ਆਪਾਂ ਵੀ ਝਾਤੀ ਪਾਈਏ। ਕਿਉਂ ਅੱਜ ਜਿੱਥੇ 300 ਸਾਲਾਂ ਮਨਾ ਰਹੇ ਹਾਂ, ਜਿਨ੍ਹਾਂ 'ਤੇ ਤੇ ਬਖਸ਼ਿਸ਼ ਉਹ 'ਤੇ ਲੱਗੇ ਪਏ ਨੇ ਗੁਰੂ ਦੇ ਕਾਰ ਦੇ ਵਿੱਚ, ਉਹ 'ਤੇ ਕਹਿੰਦੇ ਨੇ ਹਉ ਮੂਰਖ ਕਾਰੇ ਲਾਈ ਆ ਨਾਨਕ ਹਰ ਕੰਮੇ, ਕਿ ਸਤਿਗੁਰੂ ਬੜੀ ਬਖਸ਼ਿਸ਼ ਕੀਤੀ ਹੈ ਕਿ ਅਸੀਂ ਵੀ ਆਪਣੇ ਹੋਸ਼ੋ ਹਵਾਸ ਦੇ ਵਿੱਚ ਇਹ 300 ਸਾਲਾਂ ਮਨਾਉਣ ਦਾ ਭਾਗ ਪ੍ਰਾਪਤ ਕਰ ਰਹੇ ਹਾਂ। ਨਹੀਂ ਤਾਂ ਆਪੇ ਸੋਚੋ ਕਿੰਨੇ ਵੱਡੇ ਭਾਗ ਨੇ। 1699 ਨੂੰ ਸਤਿਗੁਰੂ ਜੀ ਨੇ ਅੰਮ੍ਰਿਤ ਦੀ ਦਾਤ ਬਖਸ਼ੀ, ਉਦੋਂ ਅਸੀਂ ਤੁਸੀਂ ਨਹੀਂ ਸੀ। ਹਾਂਜੀ 1799 ਆਇਆ, 100 ਸਾਲਾਂ ਬਾਅਦ ਉਦੋਂ ਮੁਗਲਾਂ ਦਾ ਰਾਜ ਸੀ, ਉਦੋਂ ਇਹ ਕੌਮ ਵੀ 100 ਸਾਲਾਂ ਵੀ ਨਹੀਂ ਮਨਾ ਸਕੀ, ਆਪਾਂ ਤੁਸੀਂ ਵੀ ਨਹੀਂ ਸਾਂ। ਜਦੋਂ 200 ਸਾਲੇ ਦਾ ਸਮਾਂ ਆਇਆ 1899, ਤੇ ਉਸ ਵੇਲੇ ਅੰਗਰੇਜ਼ੀ ਰਾਜ ਸੀ, ਉਸ ਵੇਲੇ ਵੀ ਸਾਧ ਸੰਗਤ ਜੀ ਅਸੀਂ ਇਹ ਵਡਭਾਗੀ ਦਿਹਾੜਾ ਨਹੀਂ ਮਨਾ ਸਕੇ। ਔਰ ਅੱਜ 300 ਸਾਲਾਂ ਬਾਅਦ 1999 ਦਾ ਵਰ੍ਹਾ ਆਇਆ ਏ ਸਾਡੇ ਹੋਸ਼ੋ ਵਾਸ ਦੇ ਵਿੱਚ, ਓਏ ਇਹ ਤੇ ਮਨਾ ਲਈਏ। ਕਿਉਂਕਿ ਜਦੋਂ 400 ਸਾਲਾਂ ਆਉਣਾ, ਤੁਹਾਡੇ 'ਚ ਕੋਈ ਹੱਥ ਖੜਾ ਕਰਕੇ ਆਖੇ 2099 ਤੱਕ ਅਸੀਂ ਹੋਵਾਂਗੇ, ਨਹੀਂ ਹੋਣਾ ਆਪਾਂ ਉਦੋਂ ਤੱਕ। ਤੇ ਇਹ 100 ਸਾਲਾਂ ਦੇ ਵਿੱਚ ਕਿੰਨੇ ਜੰਮੇ ਕਿੰਨੇ ਮਰੇ ਕੋਈ ਹਿਸਾਬ ਨਹੀਂ, ਕੋਈ ਲੇਖਾ ਨਹੀਂ। ਤੇ ਸਾਡਾ ਫਰਜ਼ ਬਣਦਾ ਸਾਧ ਸੰਗਤ ਗੁਰੂ ਦੇ ਪ੍ਰਤੀ, ਗੁਰੂ ਦੀਆਂ ਬਖਸ਼ਿਸ਼ਾਂ ਦੇ ਪ੍ਰਤੀ, ਕਿ ਜਿੱਥੇ ਸਤਿਗੁਰੂ ਜੀ ਨੇ ਇੰਨੀਆਂ ਬਖਸ਼ਿਸ਼ਾਂ ਕੀਤੀਆਂ, ਔਰ ਇਹ ਦਿਹਾੜਾ ਸਾਡੇ ਵੇਲੇ ਆ ਰਿਹਾ, ਸਾਡਾ ਵੀ ਫਰਜ਼ ਬਣਦਾ। ਪਹਿਲਾ ਫਰਜ਼ ਤਾਂ ਇਹ ਹੈ ਕਿ ਜੇ ਆਪ ਨਿਗੁਰੇ ਹਾਂ ਤੇ ਹੁਣੇ ਗੁਰੂ ਵਾਲੇ ਬਣੀਏ, ਆਖੋ ਸਤਨਾਮ। ਤੇ ਜੇ ਆਪਣੇ 'ਤੇ ਕਿਰਪਾ ਤੁਹਾਡੇ 'ਤੇ, ਤੇ ਫਿਰ ਗੁੱਸਾ ਨਾ ਕਰਿਓ, ਗੱਲ ਇੱਥੇ ਨਹੀਂ ਜੇ ਮੁੱਕ ਜਾਂਦੀ। ਫਿਰ ਝਾਤੀ ਪਾਈਏ ਆਪਣੇ ਪਰਿਵਾਰ ਦੇ ਵਿੱਚ, ਫਿਰ ਝਾਤੀ ਪਾਈਏ ਆਪਣੇ ਆਂਢ ਗੁਆਂਢ ਦੇ ਵਿੱਚ, ਫਿਰ ਝਾਤੀ ਪਾਈਏ ਆਪਣੇ ਰਿਸ਼ਤੇਦਾਰਾਂ ਦੇ ਵਿੱਚ, ਜਿੱਥੋਂ ਜਿੱਥੋਂ ਵੀ ਆਲਾ ਦੁਆਲਾ ਹੈ, ਜਿੱਥੇ ਜਿੱਥੇ ਵੀ ਕੋਈ ਨਿਗੁਰਾ ਹੈ, ਕੋਈ ਬੇਅਮਰਤੀ, ਉਹਨੂੰ ਬੇਨਤੀ ਕਰੋ, ਕਰੋ ਉਹਨੂੰ ਬੇਨਤੀ ਪਰਸਨਲ ਤੌਰ 'ਤੇ, ਭਈ ਇਹ ਬੜੀ ਵੱਡੀ ਅਨਮੁੱਲੀ ਦਾਤੀ ਇਹ 300 ਸਾਲੇ ਦਿਹਾੜੇ 'ਤੇ, ਵਾਂਝਾ ਨਾ ਰਹਿ ਅੰਮ੍ਰਿਤ ਤੋਂ ਬਗੈਰ। ਕਿਉਂ? ਕਿਉਂਕਿ ਅੱਜ ਦੀ ਤਰੀਕ ਵਿੱਚ ਅੰਮ੍ਰਿਤ ਨੂੰ ਅਸੀਂ ਹਊਆ ਬਣਾ ਦਿੱਤਾ, ਹਊਆ। ਲੋਕ ਡਰਦੇ ਨੇ, ਜਦੋਂ ਕਿਸੇ ਨੂੰ ਬੇਨਤੀ ਕਰੋ ਭਈ ਅੰਮ੍ਰਿਤ ਛਕ ਲੈ, ਗੁਰੂ ਵਾਲਾ ਬਣ ਜਾ, ਅਗਲਾ ਦੂਰੋਂ ਹੀ ਇੰਜ ਭੱਜਦਾ ਜਿਵੇਂ ਕਰੰਟ ਦਿਖਾ ਦਈਏ, ਉਹਨੂੰ ਹਊਆ ਬਣਾਤਾ। ਨਾ 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 ਨਾ, ਅੰਮ੍ਰਿਤ ਨਹੀਂ ਛਕਣਾ, ਹੋਰ ਕੋਈ ਸੇਵਾ ਦੱਸੋ, ਜਾ ਕਿਸੇ ਨੂੰ ਬੇਨਤੀ ਕਰੀ ਦੀਏ। ਕਿਉਂਕਿ ਸੰਗਤ ਦੀ ਬਖਸ਼ਿਸ਼ ਏ, ਸਾਲ ਦੋ ਸਾਲ, ਸਾਲ 'ਚ 6 ਵਾਰੀ ਜਾਂ 2-3 ਵਾਰੀ ਕਿਤੇ ਨਾ ਕਿਤੇ ਅੰਮ੍ਰਿਤ ਸੰਚਾਰ ਦੇ ਸਮਾਗਮ ਹੁੰਦੇ ਰਹਿੰਦੇ ਨੇ, ਅੰਮ੍ਰਿਤਸਰ, ਜੰਡਿਆਲੇ, ਡੇਹਰਾਦੂਨ, ਆ ਲਾਗੇ ਲਾਗੇ ਹੋਰ ਪਿੰਡਾਂ 'ਚ ਵੀ। ਔਰ ਜਦੋਂ ਬੇਨਤੀ ਕਰੋ, ਵਿੱਚ ਜਾ ਕੇ ਵੇਖੇ ਕਈਆਂ ਨੇ ਤੇ ਹਊਆ ਬਣਾ ਲਿੱਤਾ, ਪਤਾ ਨਹੀਂ ਅੰਮ੍ਰਿਤ ਤੋਂ ਕਿਉਂ ਭੱਜਦਾ ਹੈ ਮਨੁੱਖ, ਜਦ ਕਿ ਅੰਮ੍ਰਿਤ ਹੈ ਕੀ, ਅੰਮ੍ਰਿਤ ਛਕਣਾ ਹੈ ਕੀ। ਇਹ ਸਾਧ ਸੰਗਤ ਜਦੋਂ ਇਹਦਾ ਭੇਦ ਮਿਲ ਜਾਵੇ ਤੇ ਤੁਸੀਂ ਯਕੀਨ ਮਾਨਿਓ, ਇੰਨੀਆਂ ਬਖਸ਼ਿਸ਼ਾਂ ਜੇ ਕਿ ਹਰ ਵੇਲੇ ਗੁਰੂ ਅੰਗ ਸੰਗ ਵਾਪਰਦਾ ਜੇ। ਜਿਹੜੇ ਹਊਆ ਸਮਝਦੇ ਉਹ ਜਰਾ ਖੋਲ ਕਰਕੇ ਸੁਣ ਲਓ, ਜਿਹੜੇ ਹਊਆ ਸਮਝਦੇ। ਜਦ ਕਿ ਸਹੀ ਮਹਿਣਿਆਂ 'ਚ ਅੰਮ੍ਰਿਤ ਛਕਣਾ ਹੈ ਕੀ ਏ, ਕਿ ਕਲਗੀਧਰ ਪਾਤਸ਼ਾਹ ਜੀ ਦੇ ਹੱਥਾਂ ਦੇ ਵਿੱਚ ਆਪਣੀ ਡੋਰੀ ਫੜਾ ਦੇਣੀ, ਸਤਿਗੁਰ ਜੀ ਨੂੰ ਆਪਣਾ ਖਸਮ ਬਣਾ ਲੈਣਾ, ਖਸਮ ਭਾਵ ਪਤੀ ਬਣਾ ਲੈਣਾ। ਇਹ ਗੌਰ ਕਰਿਓ, ਗੁਰਬਾਣੀ ਵਿੱਚ ਇੱਕ ਸ਼ਬਦ ਆਉਂਦਾ, ਪ੍ਰਭ ਜੀ ਉਹ ਖਸਮਾਣਾ ਕਰ ਪਿਆਰੇ, ਬੁਰੇ ਭਲੇ हम थारे के सतगुरु कलगियां वाले असी मंदे चंगे जेहो जेहां तेरे हाँ जे मंदे हाँ फिर की होया तद भी तेरे हाँ जे चंगे हाँ तद भी साढ़े गुण भी तेरे अवगुण भी तेरे तू साडे नाल मालक पुना बना खसम बन जा साडा पति बना लेना और साध संगत जदों पति सिर ते होवे फिर पत्नी नू कोई चिंता नहीं पति ए अमृत छकना भी सही मैणियां च की है कि सतगुरु जी दे बन जाना और सतगुरु जी दे जदों असी बन गए सतगुरु खसम बन गया फिर कोई चिंता नहीं कोई भय नहीं कोई डर नहीं कोई फिक्र नहीं कोई फाका नहीं फिर उदे बन के वेखो कहिंदे फिर तेरे दुख तेरे नहीं रह जांदे खसम दे बन जांदे ने फिर तेरियां चिंतावां तेरियां नहीं रह जांदियां खसम दियां बन जांदियां ने फिर तेरी रोजी रोटी दी फिकर तेरी नहीं खसम दी बन जांदी ए खसम दा बन के ते वेख आखो सतनाम सात संगत दास एक दृष्टांत सुनाएगा सतगुरु जी दी बख्शिश नाल दृष्टांत कई इतिहास दियां साखियां होंदियां कई दृष्टांत होंदे जिहड़े सेह देण वास्ते बनाए होंदे एक फकीर सी फकीर पूर्ण नाम जपण वाला फकीर इन्हें थां थां ते मंगणा पर मंगण कदों जाना जदों अन्न दी चिंता जदों शरीर विच अन्न दी लोड़ होवे उदों मंगण जाना नहीं ते एवें खाम खा मंगण नहीं जांदा सी क्योंकि पूर्ण रंगिया होया सी पर जदों सत्ती अठी दिनी बाद जदों वेखना के हुण शरीर नहीं चल सकदा हुण जरूरत है उदों मंगण वास्ते तुरना क्योंकि लालच करके मंगना ये माड़ा है ये फकीरां दी गल दस रहा ते जदों नाम जपण वास्ते उदों भगतां ने भी दस्या कि निरंकार कोलो मंग भूखे भगत ना कीजे ये माला अपनी लीजे ओ मांगू संतन रहना मैं ना ही किसी का देना सारा कुछ मांग के ते खीर ते कहंदे मैं ना ही कीता लभो एक नाओ तेरा मैं फपो ये सारिया चीजा हे भगवान मैं लालच करके नहीं मंग रहा मैं ना ही कीता लभो ये ता मंग रहा वा क्योंकि नाम जपण दे विच ये चीजा सही हुंदिया जे चीजा ना होण ते फिर नाम भी नहीं जपया जांदा आखो सतनाम घर दे विच रोटी रोजी दी फिकर होवे पर संगत च बैठण दे भी चित नहीं करदा घर कमेटियां वाले मंगण वास्ते बुआ खड़काउंदे होण फिर सात संग समाधि भी नहीं जुड़दी आखो सतनाम इस करके ये फकीर ने उदों मंगण जाना जदों सत्ती अठी दिनी बाद शरीर नू जरूरत होनी क्योंकि दोबारा बंदगी ते तां ही बैठेगा जदों शरीर कायम रहूगा ते मंगण दा भी इहदा असूल सी कि जिस घरों मिल गया है हुण दूसरे घर मंगण नहीं जाना भावें एक प्रशादा मिलिया भावें दो उहदे विच ही रिजक दे नाल गुजारा करना भाव पूरा बंदगी वाला सी एक दा बनिया होया सी कुछ असूल धारण कीते सन ते अज मंगदा मंगदा एक ऐसे बाजार च वड़ गया जिस बाजार दा साध संगत ना ही गंदा सी कह लो वो बाजार ही गंदा सी जिथे माड़े काम हुंदे सन उस फकीर नू पता नहीं सी बुआ खड़काया एक वेसवा दा आखो सतनाम एक वेसवा दा बुआ खड़काया वेसवा दा जदों बुआ खड़काया ते ओ वेसवा थले उतर के आई जिदे मूंह दे विच पान खा रही सी पान ते जदों वेसवा थले आई ते की वेखदी है कि फकीर ने अपना कासा अगे कर दिता कहन लगा माई एदे विच कोई भीखिया पा दे हुण ओ औरत वेसवा जिहड़ी पान खा रही सी याद रखियो ये गल सुनाउण विच आ रही है सिख धर्म विच पान खाना भी बैन जे महाराज ने गुरबाणी च आख्या पान सुपारी खादियां मुख बीड़ियां लाइया हर हर कदे ना चेते ओ जम पकड़ चलाइयां ते तुसी आपे सोचो जे महाराज पान ते सुपारी ते बीड़ियां मना कर सकदे ते मास खाना जायज आखो सतनाम ए वेसवा पान खा रही सी जदों फकीर ने अपना भांडा अगे कीता कुछ पा दे ते वेसवा ने पाणा ते की सी उत्तों शरारत करती फकीर दे भांडे विच पाण वाली थुक सुट दित्ती आखो सतनाम श्री वाहेगुरु ਹੁਣ ਫਕੀਰ ਨੂੰ ਵੀਰ ਰਸ ਆ ਗਿਆ। ਕਹਿਣ ਲੱਗਾ ਮਾਈ ਇਹ ਕੀ ਕੀਤਾ ਈ, ਜੇ ਕੁਝ ਨਹੀਂ ਸੀ ਦੇਣਾ ਨਾ ਦਿੰਦੀ ਨਾ ਕਰ ਦਿੰਦੀ ਮੈਂ ਤੈਨੂੰ ਕੁਝ ਨਹੀਂ ਕਹਿਣਾ ਸੀ, ਪਰ ਤੂੰ ਮੇਰਾ ਭਾਂਡਾ ਜੂਠਾ ਕਰਤਾ, ਇਹਦੇ ਚ ਪਾਣ ਦੀ ਥੁੱਕ ਸੁੱਟ ਦਿੱਤੀ। ਇਹ ਫਕੀਰ ਨੇ ਸਿਰਫ ਸਮਝਾਇਆ। ਕਹਿਣ ਲੱਗਾ ਬੋਲਾ ਮਾਈ ਪਾਕ ਗਿਰਾਣਾ ਨਹੀਂ ਅੱਛਾ, ਯੂੰ ਖੁਦਾ ਕੇ ਬੰਦੋ ਕੋ ਸਤਾਣਾ ਨਹੀਂ ਅੱਛਾ, ਵੀ ਤੂੰ ਏਦਾਂ ਖੁਦਾ ਦੇ ਬੰਦਿਆਂ ਨੂੰ ਨਾ ਸਤਾ। ਇੰਨੀ ਗੱਲ ਕਹਿ ਕੇ ਫਕੀਰ ਤੁਰਨ ਲੱਗਾ ਤੇ ਬੇਸਵਾ ਨੇ ਗੁੱਸਾ ਕਰ ਲਿਆ ਕਿ ਫਕੀਰ ਨੇ ਮੈਨੂੰ ਜਵਾਬ ਕਿਉਂ ਦਿੱਤਾ, ਮੇਰੀ ਬੇਇੱਜ਼ਤੀ ਕੀਤੀ ਏ। ਕਹਿੰਦੇ ਉਸੇ ਵੇਲੇ ਉਸ ਬੇਸਵਾ ਦਾ ਘਰ ਵਾਲਾ ਆਇਆ ਥੱਲੇ, ਤੇ ਉਸ ਵੇਲੇ ਬੇਸਵਾ ਨੇ ਆਪਣੇ ਖਸਮ ਦੇ ਘਰ ਵਾਲੇ ਦੇ ਕੰਨ ਭਰੇ ਕਿ ਫਕੀਰ ਮੇਰੀ ਬੇਇੱਜ਼ਤੀ ਕਰ ਗਿਆ। ਸਾਧ ਸੰਗਤ ਜਦੋਂ ਇੰਨੀ ਗੱਲ ਸੁਣੀ, ਬੇਸਵਾ ਦਾ ਘਰ ਵਾਲਾ ਉਸੇ ਵੇਲੇ ਗਿਆ ਫਕੀਰ ਦੇ ਮਗਰੇ ਤੇ ਡੰਡੇ ਦੇ ਨਾਲ ਉਹ ਫਕੀਰ ਨੂੰ ਬੜਾ ਕੁੱਟਿਆ, ਡੰਡੇ ਨਾਲ ਕੁੱਟ ਕੁੱਟ ਕੇ ਉਹਨੂੰ ਦਮੋਇਆ ਕਰ ਦਿੱਤਾ। ਕੁੱਟ ਕੁੱਟ ਕੇ ਜਦੋਂ ਆ ਗਿਆ, ਕਹਿਣ ਲੱਗਾ ਆਪਣੀ ਬੇਸਵਾ ਨੂੰ ਆਣ ਕੇ ਕਿ ਮੈਂ ਉਸਨੂੰ ਮਾਰ ਆਇਆ ਵਾਂ, ਬੜਾ ਕੁੱਟਿਆ, ਲਹੂ ਲੁਹਾਣ ਕਰਤਾ। ਕਹਿੰਦੇ ਉੱਧਰੋਂ ਫਕੀਰ ਨੇ ਤਦ ਵੀ ਕੋਈ ਬਦਦੁਆ ਨਹੀਂ ਦਿੱਤੀ। ਕਹਿਣ ਲੱਗਾ ਚੰਗਾ ਰੱਬ ਤੇਰਾ ਭਲਾ ਕਰੇ। ਪਰ ਜਿਸ ਵੇਲੇ ਉਹ ਬੇਸਵਾ ਦਾ ਘਰ ਵਾਲਾ ਚੁਬਾਰੇ ਤੇ ਆ ਕੇ ਖੜਾ ਹੋਇਆ ਕਿ ਵੇਖਾਂ ਉੱਤੋਂ ਦੀ ਉਹ ਫਕੀਰ ਦਾ ਤੇ ਬੁਰਾ ਹਾਲ ਹੋਣਾ। ਸਾਧ ਸੰਗਤ ਹੁਣ ਭਗਵਾਨ ਨੂੰ ਕਿਵੇਂ ਭਾਵੇ ਕਿ ਉਹਦੇ ਨਾਮ ਜਪਣ ਵਾਲੇ ਨੂੰ ਕੋਈ ਮਾਰ ਜਾਵੇ। ਕਹਿੰਦੇ ਉਸ ਵੇਲੇ ਐਸੀ ਕੁਦਰਤ ਦੀ ਕਰਨੀ ਹੋਈ, ਇੰਨੀ ਜ਼ੋਰ ਦੀ ਭੁਚਾਲ ਆਇਆ ਕਿ ਚੁਬਾਰੇ ਦਾ ਚੁਬਾਰਾ ਢਹਿ ਪਿਆ, ਉਹ ਬੇਸਵਾ ਦਾ ਘਰ ਵਾਲਾ ਥੱਲੇ ਡਿੱਗ ਪਿਆ, ਉੱਤੇ ਇੱਟਾਂ ਮਲਬਾ ਤੇ ਉਸੇ ਵੇਲੇ ਚੜ੍ਹਾਈ ਕਰ ਗਿਆ। ਹੁਣ ਬੇਸਵਾ ਦੇ ਕੰਨ ਖੁੱਲ੍ਹੇ, ਹੈਰਾਨ ਹੋ ਗਈ ਇਹ ਕੀ ਬਣਿਆ। ਹੁਣ ਸੋਚਦੀ ਏ ਕਿ ਉਸ ਫਕੀਰ ਨੂੰ ਮਾਰਿਆ ਸੀ, ਉਹਨੇ ਕੋਈ ਬਦਦੁਆ ਦਿੱਤੀ ਹੋਣੀ, ਮੈਂ ਜਾ ਕੇ ਮਾਫ਼ੀ ਮੰਗ ਲਵਾਂ। ਭੱਜੀ ਭੱਜੀ ਆ ਕੇ ਚਰਨ ਫੜ ਲਿੱਤੇ, ਕਹਿਣ ਲੱਗੀ ਜੀ ਮਾਫ਼ੀ ਮੰਗਦੀ ਹਾਂ ਕਿਉਂਕਿ ਮੇਰੇ ਘਰ ਵਾਲੇ ਨੇ ਤੁਹਾਨੂੰ ਮਾਰਿਆ, ਤੁਸੀਂ ਕੋਈ ਬਦਦੁਆ ਦਿੱਤੀ ਹੋਣੀ, ਮੇਰਾ ਘਰ ਵਾਲਾ ਵੀ ਮਰ ਗਿਆ। ਫਕੀਰ ਕਹਿਣ ਲੱਗਾ ਮੈਂ ਕੋਈ ਬਦਦੁਆ ਨਹੀਂ ਦਿੱਤੀ। ਕਹਿਣ ਲੱਗੀ ਨਹੀਂ ਤੁਸੀਂ ਬਦਦੁਆ ਦਿੱਤੀ ਏ, ਤਾਂ ਹੀ ਤਾਂ ਮੇਰਾ ਘਰ ਵਾਲਾ ਮਰਿਆ। ਕਹਿਣ ਲੱਗਾ ਮੈਂ ਨਹੀਂ ਦਿੱਤੀ। ਕਹਿਣ ਲੱਗੀ ਜੇ ਤੁਸੀਂ ਬਦਦੁਆ ਨਹੀਂ ਦਿੱਤੀ, ਮੇਰਾ ਘਰ ਵਾਲਾ ਕਿੱਦਾਂ ਮਰ ਗਿਆ। ਕਹਿਣ ਲੱਗੇ ਤੇਰੇ ਖਸਮ ਨੂੰ ਤੇਰੀ ਬੇਇੱਜ਼ਤੀ ਚੰਗੀ ਨਹੀਂ ਲੱਗੀ, ਮੈਂ ਤੇਰੀ ਬੇਇੱਜ਼ਤੀ ਕੀਤੀ, ਤੇਰਾ ਖਸਮ ਆਇਆ ਤੋ ਡੰਡਾ ਚਲਾ ਗਿਆ, ਪਰ ਮੇਰਾ ਖਸਮ ਆਇਆ ਤੋ ਝਗੜਾ ਮੁਕਾ ਗਿਆ, ਕਿਉਂਕਿ ਮੇਰਾ ਵੀ ਕੋਈ ਖਸਮ ਬਣਿਆ ਹੋਇਆ ਏ। ਆਖੋ ਸਤਨਾਮ। ਤੇਰੇ ਘਰ ਵਾਲੇ ਨੂੰ ਤੇਰੀ ਬੇਇੱਜ਼ਤੀ ਚੰਗੀ ਨਹੀਂ ਲੱਗੀ, ਤੇ ਇੱਕ ਗੱਲ ਯਾਦ ਰੱਖ, ਮੈਂ ਵੀ ਨਖਸਮਾ ਨਹੀਂ ਹੈਗਾ, ਮੇਰਾ ਵੀ ਕੋਈ ਖਸਮ ਏ। ਜਿੱਦਾਂ ਤੇਰੇ ਖਸਮ ਨੂੰ ਤੇਰੀ ਬੇਇੱਜ਼ਤੀ ਚੰਗੀ ਨਹੀਂ ਲੱਗੀ ਤੇ ਮੈਨੂੰ ਮਾਰ ਪਈ, ਮੇਰੇ ਖਸਮ ਨੂੰ ਚੰਗੀ ਨਹੀਂ ਲੱਗੀ, ਤੇਰਾ ਖਸਮ ਆਇਆ ਤੋ ਡੰਡਾ ਚਲਾ ਗਿਆ, ਮੇਰਾ ਖਸਮ ਆਇਆ ਤੋ ਝਗੜਾ ਹੀ ਮੁਕਾ ਗਿਆ। ਬੋਲਾ ਮਾਈ ਭੈਣੇ ਜਾ ਆਪਣੇ ਘਰ ਕੋ ਜਾ, ਖਸਮ ਔਰ ਖਸਮ ਜਾਣੇ ਤੁਝੇ ਮੁਝੇ ਕਿਹਾ, ਇਹ ਖਸਮਾਂ ਦਾ ਝਗੜਾ ਸੀ, ਮੇਰਾ ਤੇਰਾ ਕੋਈ ਝਗੜਾ ਨਹੀਂ। ਆਖੋ ਸਤਨਾਮ। ਭਾਵ ਕਿ ਜਿਹਦਾ ਖਸਮ ਬਣ ਜਾਵੇ ਫਿਰ ਉਸ ਨੂੰ ਕੋਈ ਚਿੰਤਾ ਨਹੀਂ। ਕਹਿਣ ਲੱਗਾ ਜੇ ਮੇਰਾ ਵੀ ਕੋਈ ਖਸਮ ਹੈ। ਔਰ ਸਾਧ ਸੰਗਤ ਆਓ ਆਪਣੇ ਮਨਾਂ ਨੂੰ ਕਹੀਏ ਅੰਮ੍ਰਿਤ ਛਕਣਾ ਭਾਵ ਕੀ ਏ, ਅਸੀਂ ਵੀ ਕਲਗੀਧਰ ਜੀ ਨੂੰ ਖਸਮ ਬਣਾ ਲਈਏ। ਸਤਿਗੁਰੂ ਸਾਡੀ ਚਿੰਤਾ ਵੀ ਤੇਰੇ ਹਵਾਲੇ, ਆਪ ਜੀ ਬਖਸ਼ਿਸ਼ ਕਰੋ। ਆਓ ਨਾਲ ਮਨਾਂ ਨੂੰ ਕਹੀਏ
ਅੰਮ੍ਰਿਤ ਗੁਰ ਤੇ ਪਾਇਆ, ਸੋ ਅੰਮ੍ਰਿਤ ਗੁਰ ਤੇ ਪਾਇਆ। ਅੰਮ੍ਰਿਤ ਗੁਰ ਤੇ ਪਾਇਆ, ਸੋ ਅੰਮ੍ਰਿਤ ਗੁਰ ਤੇ ਪਾਇਆ।
ਅੰਮ੍ਰਿਤ ਗੁਰ ਤੇ ਪਾਇਆ, ਸੋ ਅੰਮ੍ਰਿਤ ਗੁਰ ਤੇ ਪਾਇਆ।
ਅੰਮ੍ਰਿਤ ਗੁਰ ਤੇ ਪਾਇਆ, ਸੋ ਅੰਮ੍ਰਿਤ ਗੁਰ ਤੇ ਪਾਇਆ।
ਅੰਮ੍ਰਿਤ ਗੁਰ ਤੇ ਪਾਇਆ, ਸੋ ਅੰਮ੍ਰਿਤ ਗੁਰ ਤੇ ਪਾਇਆ।
ਅੰਮ੍ਰਿਤ ਗੁਰ ਤੇ ਪਾਇਆ, ਸੋ ਅੰਮ੍ਰਿਤ ਗੁਰ ਤੇ ਪਾਇਆ। ਅੰਮ੍ਰਿਤ ਗੁਰ ਤੇ ਪਾਇਆ, ਸੋ ਅੰਮ੍ਰਿਤ ਗੁਰ ਤੇ ਪਾਇਆ।
ਅੰਮ੍ਰਿਤ ਗੁਰ ਤੇ ਪਾਇਆ, ਸੋ
ਅੰਮ੍ਰਿਤ ਗੁਰ ਤੇ ਪਾਇਆ। ਅੰਮ੍ਰਿਤ ਗੁਰ ਤੇ ਪਾਇਆ, ਸੋ ਅੰਮ੍ਰਿਤ ਗੁਰ ਤੇ ਪਾਇਆ।
ਅੰਮ੍ਰਿਤ ਗੁਰ ਤੇ ਪਾਇਆ, ਸੋ ਅੰਮ੍ਰਿਤ ਗੁਰ ਤੇ।
ਅੰਮ੍ਰਿਤ ਖੋਜ ਦੇ
ਸੋਰ
ਨਰ ਮੁਣ ਜਾਣ ਅੰਮ੍ਰਿਤ ਖੋਜ ਦੇ ਅੰਮ੍ਰਿਤ ਗੁਰ ਤੇ ਪਾਇਆ ਸੋ ਅੰਮ੍ਰਿਤ ਗੁਰ ਤੇ ਪਾਇਆ ਅੰਮ੍ਰਿਤ ਗੁਰ ਤੇ ਪਾਇਆ ਤੋ ਅੰਮ੍ਰਿਤ ਗੁਰ ਤੇ ਪਾਇਆ ਲੱਭ ਲੋਭ ਅਹੰਕਾਰ ਝੂਕਾ ਲੱਭ ਲੋਭ ਅਹੰਕਾਰ ਝੂਕਾ ਸਤਿਗੁਰ ਪੱਲਾ ਪਾਇਆ ਸੋ ਅੰਮ੍ਰਿਤ ਗੁਰ ਤੇ ਪਾਇਆ ਅੰਮ੍ਰਿਤ ਗੁਰ ਤੇ ਪਾਇਆ ਸੋ ਅੰਮ੍ਰਿਤ ਗੁਰ ਤੇ ਪਾਇਆ ਜਿਸਨੂੰ ਆਪ ਤੁਠਾ ਕਹੇ ਨਾਨਕ ਜਿਸਨੂੰ ਆਪ ਤੁਠਾ ਇਹਨੇ ਅੰਮ੍ਰਿਤ ਗੁਰ ਤੇ ਪਾਇਆ ਸੋ ਅੰਮ੍ਰਿਤ ਗੁਰ ਤੇ ਪਾਇਆ ਅੰਮ੍ਰਿਤ ਗੁਰ ਤੇ ਪਾਇਆ ਸੋ ਅੰਮ੍ਰਿਤ ਗੁਰ ਤੇ ਪਾਇਆ ਮੁਣ ਜਾਣ ਅੰਮ੍ਰਿਤ ਖੋਜ ਦੇ ਸੁਰ ਨਰ ਮੁਣ ਜਾਣ ਅੰਮ੍ਰਿਤ ਖੋਜ ਦੇ ਅੰਮ੍ਰਿਤ ਗੁਰ ਤੇ ਪਾਇਆ ਸੋ ਅੰਮ੍ਰਿਤ ਗੁਰ ਤੇ ਪਾਇਆ
ਧੰਨ
ਗੁਰੂ ਗੋਬਿੰਦ ਸਿੰਘ ਜੀ ਅੰਮ੍ਰਿਤ ਗੁਰ ਤੇ ਪਾਇਆ ਸੋ ਅੰਮ੍ਰਿਤ ਗੁਰ ਤੇ ਪਾਇਆ ਕਹੇ ਨਾਨਕ ਜਿਸਨੂੰ ਆਪ ਤੁੱਠਾ ਤੇਣੇ ਅੰਮ੍ਰਿਤ ਗੁਰ ਤੇ ਪਾਇਆ ਸਾਧ ਸੰਗਤ ਜੀ ਜਿੰਨੀਆਂ ਬਖਸ਼ਿਸ਼ਾਂ ਸਤਿਗੁਰੂ ਜੀ ਨੇ ਸਾਡੇ 'ਤੇ ਕੀਤੀਆਂ ਅੰਮ੍ਰਿਤ ਦੀ ਦਾਤ ਸਾਡੀ ਝੋਲੀ 'ਚ ਪਾਈ ਅਤੇ ਵਿਚਾਰ ਚੱਲ ਰਹੀ ਸੀ ਕਿ ਅੰਮ੍ਰਿਤ ਛਕਣਾ ਹੈ ਕਿ ਸਹੀ ਮਾਇਨਿਆਂ 'ਚ ਅੰਮ੍ਰਿਤ ਹਊਵੇ ਦਾ ਨਾਂ ਨਹੀਂ ਜਿਹੜਾ ਅੱਜ ਕੱਲ੍ਹ ਆਪਾਂ ਬਣਾ ਦਿੱਤਾ ਸਹੀ ਮਾਇਨਿਆਂ 'ਚ ਅੰਮ੍ਰਿਤ ਛਕਣਾ ਕੀ ਇਹ ਸਤਿਗੁਰੂ ਜੀ ਨੂੰ ਖਸਮ ਬਣਾ ਲੈਣਾ ਉਹਦੇ ਬਣ ਜਾਣਾ ਔਰ ਜ਼ਿੰਦਗੀ ਦੇ ਵਿੱਚ ਕਦੀ ਉਹਦੇ ਬਣ ਕੇ ਵੇਖਿਓ ਇੱਕ ਦੇ ਉੱਤੇ ਡੋਰੀ ਸੁੱਟ ਕੇ ਵੇਖਿਓ ਕਿਤਨਾ ਆਨੰਦ ਏ ਫਿਰ ਸਾਡੀਆਂ ਚਿੰਤਾਵਾਂ ਸਾਡੇ ਦੁੱਖ ਆਪਣੇ ਸਾਡੇ ਨਹੀਂ ਸਾਡੇ ਖਸਮ ਇੱਕ ਵਾਰੀ ਪਿਆਰ ਨਾਲ ਆਖੋ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਫਿਰ ਆਪਣੇ 'ਤੇ ਲੈ ਲੈਂਦੇ ਸਤਿਗੁਰੂ ਜੀ ਦੇ ਬਾਣੀ ਦੇ ਵਿੱਚ ਫੁਰਮਾਨ ਹੈ ਆਪ ਸਵਾਰੇ ਮੈਂ ਮਿਲਿਆ ਸੁੱਖ ਹੋਏ ਫਰੀਦਾ ਜੇ ਤੂੰ ਮੇਰਾ ਹੋਏ ਰਹੇ ਸਭ ਜੱਗ ਤੇਰਾ ਹੋਏ ਤੂੰ ਮੇਰਾ ਬਣ ਜਾ ਸਾਰੇ ਜੱਗ ਦੀਆਂ ਖੁਸ਼ੀਆਂ ਸਤਿਗੁਰੂ ਜੀ ਨੇ ਸਿੱਖ ਦੀ ਝੋਲੀ 'ਚ ਪਾਈਆਂ ਸ਼ਰਤ ਇਹ ਹੈ ਉਹਦੇ ਬਣ ਜਾਈਏ ਅਤੇ ਉਹਦੇ ਕਿੱਦਾਂ ਬਣਾਂਗੇ ਜਿਹੜੀ ਸਤਿਗੁਰੂ ਜੀ ਨੇ ਲਕੀਰ ਖਿੱਚ ਦਿੱਤੀ ਜਿਹਦੀ ਵਿਚਾਰ ਚੱਲੀ ਸੀ ਸਿੱਖ ਦੇ ਘਰ ਜਨਮ ਲੈਣ ਨਾਲ ਹੀ ਅਸੀਂ ਸਿੱਖਣੀ ਕਿਵੇਂ ਸਿੱਖ ਹਾਂ ਅਸੀਂ ਵੀ ਸਰਟੀਫਿਕੇਟ ਲਈਏ ਅਸੀਂ ਵੀ ਆਪਣੇ ਆ ਸਰੀਰ ਰੂਪੀ ਕਾਗਜ਼ 'ਤੇ ਗੁਰੂ ਦੀ ਮੋਹਰ ਲਵਾਈਏ ਅੰਮ੍ਰਿਤ ਛਕਣ ਤੋਂ ਬਾਅਦ ਤਦੇ ਹੀ ਆਨੰਦ ਜੇ ਪਰ ਜਿਹੜੇ ਭਾਈ ਜਿਨ੍ਹਾਂ ਨੇ ਅੱਜ ਦੀ ਡੇਟ ਵਿੱਚ ਅੰਮ੍ਰਿਤ ਨੂੰ ਇੱਕ ਹਊਵਾ ਬਣਾਇਆ ਹੋਇਆ ਜਿਵੇਂ ਦਾਸ ਬੇਨਤੀ ਕਰ ਰਿਹਾ ਸੀ, ਸਾਡਾ ਫਰਜ਼ ਬਣਦਾ ਪਹਿਲੇ ਤਾਂ ਆਪਣੇ ਆਪ 'ਚ ਝਾਤੀ ਪਾਈਏ। ਜੇ ਆਪ ਕੋਈ ਨਿਗੋਰਾ ਹੈ ਤਾਂ ਉਹ ਅੰਮ੍ਰਿਤ ਛਕ ਕੇ ਗੁਰੂ ਵਾਲਾ ਬਣੇ, ਅਤੇ ਜੇ ਆਪ ਛਕਿਆ ਹੋਇਆ ਅੰਮ੍ਰਿਤ ਤਾਂ ਹੁਣ ਇੱਥੇ ਹੀ ਗੱਲ ਖਲੋਣੀ ਨਹੀਂ। ਹੁਣ ਆਪ ਫਿਰ ਆਪਣੇ ਆਲੇ ਦੁਆਲੇ ਰਿਸ਼ਤੇਦਾਰਾਂ ਦੇ ਵਿੱਚ, ਆਪਣੇ ਘਰ ਦੇ ਵਿੱਚ, ਆਪਣੇ ਗੁਆਂਢ ਦੇ ਵਿੱਚ, ਕਿਉਂਕਿ ਮਤ ਜਾਣਿਓ ਕਿ ਅੰਮ੍ਰਿਤ ਛਕਣ ਵਾਸਤੇ ਕਹਿਣਾ ਕੇਵਲ ਕੀਰਤਨੀਆਂ ਦਾ ਹੀ ਕੰਮ ਹੈ, ਮਤ ਜਾਣਿਓ ਕੇਵਲ ਰਾਗੀ ਢਾਡੀਆਂ ਦਾ ਹੀ ਕੰਮ ਹੈ, ਮਤ ਜਾਣਿਓ ਕਿ ਕੋਈ ਗ੍ਰੰਥੀ ਸਿੰਘ ਹੀ ਕਹਿੰਦੇ ਰਹਿਣ, ਕੋਈ ਮਹਾਂਪੁਰਖ ਹੀ ਔਕਾ ਦੇਣ। ਭਾਈ ਇਹ ਕਲਗੀਧਰ ਦਾ 300 ਸਾਲਾਂ ਦਿਵਸ ਜਿਹੜਾ ਆ ਰਿਹਾ ਖਾਲਸਾ ਪੰਥ ਸਜਾਉਣ ਦਾ, ਇਹ ਇਕੱਲੇ ਇਕੱਲੇ ਸਿੱਖ ਦਾ ਫਰਜ਼ ਬਣਦਾ। ਇਹ ਗੱਲ ਉਦੋਂ ਹੀ ਟਿਕਾਣੇ ਲੱਗੂਗੀ ਜਦੋਂ ਇਕੱਲਾ ਇਕੱਲਾ ਸਿੱਖ ਆਪਣੇ ਆਪ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸਿੱਖ ਖਵਾਉਣ ਵਾਲਾ, ਇਕੱਲਾ ਇਕੱਲਾ ਆਪਣੇ ਆਪ ਨੂੰ ਪ੍ਰਚਾਰਕ ਜਾਣੇ। ਔਰ ਇੱਕ ਟੀਚਾ ਮਿੱਥੇ ਕਿ ਸਤਿਗੁਰੂ ਇਹ ਤੇਰੀ ਵਿਸਾਖ ਦਾ ਦਿਹਾੜਾ ਜਿਹੜਾ ਆ ਰਿਹਾ ਮੈਂ ਕਿੰਝ ਮਨਾਉਣਾ, ਕਿ ਘੱਟੋ ਘੱਟ 5 ਜਾਣਿਆਂ ਨੂੰ ਸੱਚੇ ਪਾਤਸ਼ਾਹ ਮੈਂ ਨਗੁਰਿਆਂ ਨੂੰ ਗੁਰੂ ਵਾਲਾ ਬਣਾ ਕੇ ਤੇਰੀਆਂ ਖੁਸ਼ੀਆਂ ਲੈਣੀਆਂ। ਆਖੋ ਸਤਨਾਮ ਤਦ ਆਨੰਦ। ਜੇ ਜ਼ਿਆਦਾ ਪ੍ਰਚਾਰ ਹੈ ਫਿਰ ਉੱਦਮ ਕਰੇ 13-13 ਦਾ, ਹੈਂਜੀ। ਜੇ ਜ਼ਿਆਦਾ ਉੱਦਮ ਹੈਗਾ ਸਤਿਗੁਰ ਬਖਸ਼ਿਸ਼ ਕੀਤੀ ਹੈ ਫਿਰ ਹੋਰ ਜੋੜ, ਔਰ ਉਹਦੇ ਵਿੱਚ ਹੀ ਪ੍ਰਸੰਨਤਾ। ਜਨ ਨਾਨਕ ਧੂੜ ਮੰਗੇ ਤਿਸ ਗੁਰਸਿੱਖ ਕੀ, ਜੋ ਆਪ ਜਪੈ ਅਵਰੈ ਨਾਮ ਜਪਾ ਦੇ। ਫਿਰ ਸਤਿਗੁਰੂ ਜੀ ਦੀਆਂ ਖੁਸ਼ੀਆਂ ਵੀ ਉਹਦੇ 'ਤੇ ਹੀ, ਕਿਉਂਕਿ ਅੱਜ ਦੀ ਡੇਟ ਦੇ ਵਿੱਚ ਇੱਕ ਹਊਆ ਬਣਾਇਆ ਪਿਆ ਲੋਕਾਂ ਨੇ। ਕਹਿ ਦਿੰਦੇ ਹਾਂ ਅਸੀਂ ਝਾਟੀ, ਜਦੋਂ ਕੋਈ ਅੰਮ੍ਰਿਤ ਦੀ ਗੱਲ ਕਰਦਾ ਝਾਟੀ ਕਹਿ ਦਿੰਦੇ ਹਾਂ ਜੀ, ਕੀ ਲੋੜ ਹੈ ਅੰਮ੍ਰਿਤ ਛਕਣ ਦੀ, ਅੰਮ੍ਰਿਤ ਦੀ ਕੀ ਲੋੜ ਹੈ। ਬਾਣੀ ਵੀ ਪੜ੍ਹਦੇ ਹਾਂ, ਅੰਮ੍ਰਿਤ ਵੇਲਾ ਵੀ ਸਾਂਭਿਆ ਹੋਇਆ, ਫਿਰ ਜ਼ਰੂਰੀ ਥੋੜ੍ਹੀ ਅੰਮ੍ਰਿਤ ਛਕਣਾ। ਆਖੋ ਸਤਨਾਮ। ਇੱਕ ਗੱਲ ਦਾ ਗੁੱਸਾ ਨਾ ਕਰਿਓ, ਜ਼ਰੂਰੀ ਅਤੇ ਸਿੱਖ ਵਾਸਤੇ ਹੈ ਕਲਗੀਧਰ ਦਾ ਹੁਕਮ, ਅਤੇ ਮੈਂ ਨਹੀਂ ਸਮਝਦਾ ਜਦੋਂ ਸਤਿਗੁਰੂ ਜੀ ਨੇ ਹੁਕਮ ਕਰ ਦਿੱਤਾ ਹੋਵੇ ਅਤੇ ਉਹਦੇ ਅੱਗੇ ਕੋਈ ਸੋਚਣ ਦੀ, ਕੋਈ ਸਾਡੇ ਸਵਾਲ ਦੀ ਗੁੰਜਾਇਸ਼ ਰਹਿ ਜਾਂਦੀ ਹੋਵੇ। ਪਰ ਫਿਰ ਵੀ ਜਿਹੜੇ ਆਹ ਗੱਲਾਂ ਪਏ ਕਰਦੇ ਨੇ, ਇੱਕ ਇਸ਼ਾਰਾ ਜੇ, ਕਿਉਂਕਿ ਮਹਾਂਪੁਰਖ ਬਚਨ ਕਰਦੇ ਸਨ, ਜਿਹੜੇ ਇਹ ਕਹਿੰਦੇ ਨੇ ਕੀ ਜ਼ਰੂਰਤ ਹੈ, ਨਿਤਨੇਮ ਹੈ, ਮਨ ਸਾਫ ਹੋਣਾ ਚਾਹੀਦਾ। ਪਰ ਇੱਕ ਇਸ਼ਾਰਾ ਮਹਾਂਪੁਰਖ ਦਿੰਦੇ ਸਨ, ਕਹਿੰਦੇ ਜਿੰਨਾ ਮਰਜ਼ੀ ਉੱਡ ਲੈ। ਆਸਾ ਜੀ ਦੀ ਵਾਰ ਪੜ੍ਹਦੇ ਹੋਣਾ, ਪੰਕਤੀ ਆਉਂਦੀ, ਬਲਹਾਰੀ ਗੁਰ ਆਪਣੇ ਦਿਉਹਾਰੀ ਸਦਵਾਰ, ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ। ਅੱਗੇ ਆਖਿਆ ਜੇ 100 ਚੰਦਾ ਉਗਵੇ, ਸੂਰਜ ਚੜ੍ਹੇ 1000, ਇਹਤੇ ਚਾਨਣ ਹੁੰਦੇ ਆ ਗੁਰਵਿਣ ਘੋਰ ਅੰਧਾਰ। ਭਾਵ ਜੇ 100 ਚੰਦਾ ਉਗਵੇ, 100 ਚੰਦਰਮਾ ਦਾ ਚਾਨਣ ਕਿੰਨਾ ਹੁੰਦਾ ਹੈ, ਇੱਕ ਚੰਦਰਮਾ ਦਾ ਚਾਨਣ ਨਹੀਂ ਮਾਣ ਤੇ 100 ਚੰਦਰਮਾ ਦਾ ਚਾਨਣ ਇਕੱਠਾ ਹੋ ਜਾਵੇ। ਸੂਰਜ ਚੜ੍ਹੇ 1000, ਹਜ਼ਾਰਾਂ ਸੂਰਜਾਂ ਦੀ ਰੋਸ਼ਨ ਇਕੱਠੀ ਹੋ ਜਾਵੇ। ਕਹਿੰਦੇ ਭਾਵ ਤੇਰੀ ਇੰਨੀ ਬੰਦਗੀ ਹੋ ਜਾਵੇ, ਇਹ ਕਿਹਾ ਬੰਦਗੀ। ਪਰ ਸਤਿਗੁਰ ਕਹਿੰਦੇ ਇਹਤੇ ਚਾਨਣ ਹੁੰਦੇ ਆ ਗੁਰਵਿਣ ਘੋਰ ਅੰਧਾਰ, ਕਿ ਇੰਨੇ ਚਾਨਣ ਹੁੰਦੇ ਆ, ਭਾਵੇਂ ਤੇਰੀ ਭਗਤੀ ਦਾ ਚਾਨਣਾ 100 ਸੂਰਜ 1000 ਸੂਰਜਾਂ ਤੋਂ ਵੱਧ ਹੋਵੇ, 100 ਚੰਦਰਮਾ ਤੋਂ ਵੱਧ ਹੋਵੇ, ਪਰ ਇੰਨੇ ਚੰਦਰਮਾ ਇੰਨੇ ਚਾਨਣ ਦੇ ਹੁੰਦਿਆਂ ਵੀ ਜੇ ਤੂੰ ਗੁਰੂ ਧਾਰਨ ਨਹੀਂ ਕੀਤਾ, ਗੁਰੂ ਤੋਂ ਬਗੈਰ ਹਨੇਰਾ ਹੀ ਹਨੇਰਾ, ਜੇ ਗੁਰੂ ਬਗੈਰ ਮੁਕਤੀ ਨਹੀਂ, ਬਿਨ ਗੁਰ ਪੂਰੇ ਨਾ ਹੀ ਉਧਾਰ, ਬਾਬਾ ਨਾਨਕ ਆਖੇ ਇਹੋ ਵਿਚਾਰ। ਇਹ ਸਾਡਾ ਜਪ ਤਪ, ਇਹ ਸਾਡੀ ਭਗਤੀ, ਸਾਡਾ ਕੀਤਾ ਅੰਮ੍ਰਿਤ ਵੇਲਾ, ਸਾਡੀ ਕੀਤੀ ਕਮਾਈ, ਸਾਡੀ ਪੜ੍ਹੀ ਹੋਈ ਬਾਣੀ, ਸਾਡੀ ਕੀਤੀ ਹੋਈ ਸੇਵਾ, ਸਾਧ ਸੰਗਤ ਯਾਦ ਰੱਖਿਓ, ਇਹ ਤਦੋਂ ਥਾਂ ਪੈਣਗੀਆਂ ਜਦੋਂ ਅੰਮ੍ਰਿਤ ਛਕ ਕੇ ਅਸੀਂ ਮੋਹਰ ਲਵਾਵਾਂਗੇ। ਨਹੀਂ ਤਾਂ ਇੱਕ ਇਸ਼ਾਰਾ ਜੇ ਕਿ ਇਹ ਸਾਡੀ ਪੜ੍ਹੀ ਹੋਈ ਬਾਣੀ, ਕੀਤੀ ਸੇਵਾ, ਜਪਿਆ ਹੋਇਆ ਨਾਮ, ਕੀਤਾ ਹੋਇਆ ਅੰਮ੍ਰਿਤ ਵੇਲਾ, ਕੀਤੀ ਹੋਈ ਬੰਦਗੀ, ਇਉਂ ਕਹਿ ਲਓ ਕਿ ਛੱਤਾਂ ਹੈਗੀਆਂ ਛੱਤਾਂ, ਇਹ ਕੰਧਾਂ ਨੇ, ਮਾਫੀ ਦੇਣੀ, ਇਹ ਕੰਧਾਂ ਨੇ ਕੰਧਾਂ। ਕਹਿੰਦੇ ਤੂੰ ਬੰਦਗੀ ਕਰ ਰਿਹਾ, ਕੰਧਾਂ ਪਾਈ ਜਾ ਰਿਹਾ, ਤੂੰ ਅੰਮ੍ਰਿਤ ਵੇਲੇ ਉੱਠ ਰਿਹਾ, ਕੰਧ ਪਾ ਰਿਹਾ, ਤੂੰ ਸੇਵਾ ਕਰ ਰਿਹਾ, ਕੰਧ ਪਾ ਰਿਹਾ। ਕਹਿੰਦੇ ਕਮਰੇ ਦਾ ਸੁੱਖ ਤਦੇ ਮਿਲੇਗਾ ਜਦੋਂ ਲੈਂਟਰ ਪਵੇਗਾ, ਅਤੇ ਲੈਂਟਰ ਕੀ ਹੈ, ਅੰਮ੍ਰਿਤ ਛੱਕ ਕੇ ਉੱਤੇ ਲੈਂਟਰ ਪਾ ਲੈਣੀ, ਛੱਤ ਪਾ ਲੈਣੀ, ਅਤੇ ਜਿੰਨੀ ਦੇਰ ਤੱਕ ਲੈਂਟਰ ਨਾ ਪਾਈਏ, ਛੱਤ ਨਾ ਹੋਵੇ, ਕੰਧਾਂ ਦਾ ਕੋਈ ਮੁੱਲ ਨਹੀਂ, ਉਹ ਕੰਧਾਂ ਕਿਸੇ ਕੰਮ ਨਹੀਂ। ਕੰਧਾਂ 'ਤੇ 4 ਖੜੀਆਂ ਕਰ ਲਿੱਤੀਆਂ, ਹੁਣ ਹਨੇਰੀ ਵੀ ਆ ਜਾਂਦੀ ਅੰਦਰ, ਕਿਉਂਕਿ ਕਮਰੇ ਦਾ ਸੁੱਖ ਨਹੀਂ, ਛੱਤ ਨਹੀਂ ਪਈ ਹੋਈ। ਹੁਣ ਕਮਰੇ ਦਾ ਕੋਈ ਸੁੱਖ ਨਹੀਂ, ਮੀਂਹ ਵੀ ਪੈ ਰਿਹਾ, ਹਵਾ ਵੀ ਪੈ ਰਿਹਾ, ਕੋਈ ਚੀਜ਼ ਸਾਂਭ ਕੇ ਨਹੀਂ ਰੱਖ ਸਕਦੇ। ਕਹਿੰਦੇ ਆਨੰਦ ਜ਼ਿੰਦਗੀ ਦਾ ਤਦਈਏ ਕੁੰਡਾ ਲੱਗ ਜਾਏਗਾ ਜਦੋਂ ਗੁਰੂ ਦੀ ਮੋਹਰ ਲਵਾ ਲੇਗਾ, ਜਦੋਂ ਲੈਂਟਰ ਭਾਵ ਕੇ ਅੰਮ੍ਰਿਤ ਛੱਕ ਕੇ ਗੁਰੂ ਦੀ ਮੋਹਰ, ਗੁਰੂ ਦੀ ਪ੍ਰਸੰਨਤਾ ਲੈ ਲਵੇਗਾ। ਔਰ ਜਿੰਨੇ ਬੈਠੇ ਹੋ, ਕਿਉਂ ਆਪਾਂ ਆਪਣੇ ਮਨਾਂ ਦੇ ਬਹਾਨਿਆਂ ਦੇ ਨਾਲ ਅੰਮ੍ਰਿਤ ਛਕਣ ਤੋਂ ਵਾਂਝੇ ਹੋ ਜਾਂਦੇ ਹਾਂ। ਭਾਈ ਇੱਕ ਗੱਲ ਯਾਦ ਰੱਖਿਓ, ਕਈ ਇਸ ਕਰਕੇ ਅੰਮ੍ਰਿਤ ਨਹੀਂ ਛਕਦੇ ਕਿ ਸਾਨੂੰ ਜੋ ਚੀਜ਼ਾਂ ਸੱਚੇ ਪਾਤਸ਼ਾਹ ਜੀ ਨੇ ਅੰਮ੍ਰਿਤ ਛਕਣ ਤੋਂ ਬਾਅਦ ਕੀਤੀਆਂ ਹੁੰਦੀਆਂ ਉਹਨਾਂ ਕਰਕੇ ਕਈ ਪਿੱਛੇ ਭੱਜਦੇ ਨੇ। ਜਿਹੜੀਆਂ ਚੀਜ਼ਾਂ ਖਾਣ ਤੋਂ ਵਰਜਿਤ ਕੀਤੀਆਂ ਉਹ ਖਾਂਦੇ ਹਾਂ ਅਸੀਂ ਤਾਂ ਸਾਨੂੰ ਛੱਡਣੀਆਂ ਪੈਣਗੀਆਂ। ਕਈਆਂ ਨੂੰ ਰੋਮਾਂ ਦੀ ਬੇਦਗੀ ਕਰਕੇ ਅੰਮ੍ਰਿਤ ਨਹੀਂ ਛਕਦੇ, ਪਰ ਸਾਧ ਸੰਗਤ ਇੱਕ ਗੱਲ ਯਾਦ ਰੱਖਿਓ, ਰੋਮਾਂ ਦੀ ਬੇਦਬੀ ਕਰਦੇ ਆ ਤਾਂ ਅੰਮ੍ਰਿਤ ਨਹੀਂ ਛਕਣਾ। ਭਾਈ ਲੱਖ ਲਾਣ ਤੇ ਉਹਨਾਂ ਤੇ ਹੈ, ਕਿਉਂਕਿ ਇੱਕ ਸਿੱਖ ਸਤਿਗੁਰ ਪਾਤਸ਼ਾਹ ਜੀ ਨੇ ਇੰਨੀਆਂ ਕੁਰਬਾਨੀਆਂ ਦਿੱਤੀਆਂ, ਇੰਨੀਆਂ ਦਾਤਾਂ, ਜਿਹੜੀਆਂ ਦਾਤਾਂ ਦੇਵਤੇ ਤਰਸਦੇ ਰਹੇ ਉਹ ਤੇਰੀ ਝੋਲੀ 'ਚ ਪਾਈਆਂ। ਤੂੰ ਸੱਚੇ ਪਾਤਸ਼ਾਹ ਦੀ ਉਸ ਦਾਤ ਦੇ ਬਦਲੇ ਇੱਕ ਰੋਮਾਂ ਦੀ ਬੇਦਬੀ ਨਹੀਂ ਤਿਆਗ ਸਕਦਾ। ਅੱਜ ਅਸੀਂ, ਕਿਉਂਕਿ ਪਿੰਡਾਂ ਦੇ ਵਿੱਚ ਦੇਖੋ ਜੋ ਸਿੱਖੀ ਦਾ ਘਾਣ ਹੋ ਰਿਹਾ, ਸਾਧ ਸੰਗਤ ਜੋ ਸਿੱਖੀ ਦਾ ਘਾਣ ਹੋ ਰਿਹਾ, ਗੱਲ ਕੀ ਪ੍ਰਚਾਰ ਦੀ ਕਮੀ ਹੈ। ਬਾਪੂ ਰਾਤ ਨੂੰ ਦਾਰੂ ਪੀ ਕੇ ਘੜਾ ਸੌਂ ਜਾਂਦਾ, ਹੁਣ ਉਹਨੂੰ ਪਤਾ ਨਹੀਂ, ਮੁੰਡਾ ਕਹਿੰਦਾ ਮੈਂ ਫਿਲਮਾਂ ਵੇਖ ਲਈਆਂ, ਉਹ ਬੇਦਬੀ ਕਰ ਰਿਹਾ ਰੋਮਾਂ ਦੀ। ਜਦੋਂ ਉਹਨਾਂ ਨੂੰ ਪੁੱਛੋ ਭਾਈ ਕਿਉਂ ਕਰ ਰਹੇ ਹੋ, ਕਾਰਨ ਇਹ ਹੁੰਦਾ ਕਿ ਜਾਗਰਤੀ ਨਹੀਂ ਹੁੰਦੀ, ਚੇਤਨਾ ਨਹੀਂ ਹੁੰਦੀ, ਘਰ ਦੇ ਵਿੱਚੋਂ ਸਿੱਖੀ ਦਾ ਮਾਹੌਲ ਮਿਲਿਆ ਨਹੀਂ ਹੁੰਦਾ, ਕੋਈ ਦੱਸਣ ਵਾਲਾ ਨਹੀਂ ਹੁੰਦਾ, ਕਸੂਰ ਉਹਨਾਂ ਦਾ ਨਹੀਂ। ਕੋਈ ਦੱਸਣ ਵਾਲਾ ਮਿਲੇ ਤਾਂ ਉਹ ਸੁਧਰ ਵੀ ਜਾਣ। ਜਦੋਂ ਕਿਸੇ ਨੂੰ ਪੁੱਛੋ ਭਾਈ ਕਿਉਂ ਕਰਦਾ, ਇਹ ਕੇਸਾਂ ਦੀ ਬੇਦਬੀ ਕਿਉਂ ਕੀਤੀ, ਤੂੰ ਟੋਪੀ ਕਿਉਂ ਪਾਈ ਹੈ, ਤਾਂ ਅੱਗੋਂ ਜਵਾਬ ਦੇਣਗੇ ਜੀ ਅਸੀਂ ਵਾਲ ਰੱਖਣੇ ਸੰਨੀ ਦਿਓਲ ਵਰਗੇ। ਆਖੋ ਸਤਨਾਮ, ਅਸੀਂ ਹੇਅਰ ਸਟਾਈਲ ਉੱਦਾਂ ਦਾ ਰੱਖਣਾ। ਭਾਈ ਲੱਖ ਲਾਣ ਤੇ ਉਹ ਕਈ ਉਹਨਾਂ ਐਕਟਰਾਂ ਨੇ ਉਹਨਾਂ ਹੀਰੋਆਂ ਝੂਠਿਆਂ ਦੇ ਮਗਰੇ ਲੱਗੇ ਉਹ, ਤੇ ਸਾਧ ਸੰਗਤ ਮਹਾਂਪੁਰਖਾਂ ਦੇ ਬਚਨ, ਜੇ ਹੀਰੋ ਬਣਨਾ ਤੇ ਅਸਲੀ ਹੀਰੋ ਬਣੋ, ਇਹਨਾਂ ਨਕਲੀ ਹੀਰੋਆਂ ਨੇ ਕਿਤੇ ਮਦਦ ਨਹੀਂ ਕਰਨੀ। ਅਸਲੀ ਹੀਰੋ ਬਣੋ ਜਿਹੜੇ ਕੌਮ ਦੇ ਅਸਲੀ ਹੀਰੋ ਹੋਏ ਨੇ, ਭਾਈ ਤਾਰੂ ਸਿੰਘ ਵਰਗੇ, ਜਿਨ੍ਹਾਂ ਨੇ ਕੇਸਾਂ ਦੇ ਬਦਲੇ ਕੇਸ ਨਹੀਂ ਲਵਾਉਣ ਦਿੱਤੇ, ਧਰਮ ਰਹਿ ਜਾਏ ਆਪਣੀ ਖੋਪੜੀ ਲਵਾ ਦਿੱਤੀ। ਆਖੋ ਸਤਨਾਮ, ਅਸਲੀ ਹੀਰੋ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਵਰਗੇ, ਅਸਲੀ ਹੀਰੋ ਹੋਏ ਨੇ ਕੌਮ ਦੇ ਸਾਧ ਸੰਗਤ, ਬਾਬਾ ਬੋਤਾ ਸਿੰਘ ਜੀ, ਬਾਬਾ ਗਰਜਾ ਸਿੰਘ ਜੀ। ਭਾਈ ਜੇ ਬਣਨਾ ਹੀ ਹੈ ਹੀਰੋ, ਜੇ ਹੀਰੋ ਬਣਨ ਦਾ ਚਾਅ ਹੈ ਤਾਂ ਇਹੋ ਜਿਹੇ ਅਸਲੀ ਹੀਰੋ ਬਣੋ। ਇੱਕ ਗਾਈਡ ਨੇ ਆਪਣੀ ਗੱਲ ਦੱਸੀ, ਉਹ ਗਾਈਡ ਕਹਿਣ ਲੱਗਾ ਕਿ ਫੋਰਨਰ ਆਏ ਅੰਗਰੇਜ਼ ਬਾਹਰੋਂ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਵਾਸਤੇ, ਅਤੇ ਕਹਿੰਦੇ ਮੈਂ ਉਹਨਾਂ ਨੂੰ ਹਰਿਮੰਦਰ ਸਾਹਿਬ ਦਰਸ਼ਨ ਕਰਾਉਂਦਿਆਂ ਕਰਾਉਂਦਿਆਂ ਅਜਾਇਬ ਘਰ ਲੈ ਗਿਆ, ਅਤੇ ਜਦੋਂ ਅਜਾਇਬ ਘਰ ਲੈ ਗਿਆ ਅਤੇ ਉਸ ਵੇਲੇ ਉਹ ਇੱਕ ਇੱਕ ਫੋਟੋ ਦਾ ਵੇਰਵਾ ਪੁੱਛਣ, ਇਹ ਫੋਟੋ ਕਾਹਦੀ ਹੈ, ਇਹ ਫਲਾਣੇ ਸ਼ਹੀਦ ਦੀ ਹੈ, ਇਹ ਕਾਹਦੀ ਹੈ, ਫਲਾਣੇ ਸ਼ਹੀਦ ਦੀ ਹੈ। ਕਹਿੰਦਾ ਮੇਰਾ ਸੀਨਾ ਚੌੜਾ ਹੋਈ ਜਾਵੇ, ਉਹ ਸਿੱਖ ਗਾਈਡ ਸੀ, ਕਹਿਣ ਲੱਗਾ ਮੈਨੂੰ ਬੜਾ ਮਾਣ ਨਾਲ ਮੈਂ ਆਪਣਾ ਸਿੱਖ ਇਤਿਹਾਸ ਦੱਸਾਂ। ਉਹ ਅੰਗਰੇਜ਼ ਹੈਰਾਨ ਹੋਣ, ਅੱਜ ਬਾਹਰਲੀਆਂ ਕੌਮਾਂ ਹੈਰਾਨ ਹੁੰਦੀਆਂ ਸਿੱਖੀ ਦੇ ਅਨਮੋਲ ਵਿਰਸੇ ਤੋਂ, ਕਹਿੰਦਾ ਅੰਗਰੇਜ਼ ਹੈਰਾਨ ਹੋਣ। ਇੱਕ ਜਗ੍ਹਾ 'ਤੇ ਆ ਕੇ ਅਤੇ ਭਾਈ ਤਾਰੂ ਜੀ ਦੀ ਤਸਵੀਰ ਲੱਗੀ ਅਜਾਇਬ ਘਰ 'ਚ, ਕਹਿੰਦੇ ਅੰਗਰੇਜ਼ ਪੁੱਛਣ ਜੀ ਇਹਨਾਂ ਦੀ ਕੀ ਕੁਰਬਾਨੀ ਹੈ। ਕਹਿਣ ਲੱਗੇ ਇਹਨਾਂ ਦੇ ਕੇਸਾਂ ਨੂੰ ਜਦੋਂ ਕੁੱਟਣ ਲੱਗੇ ਸੀ ਅਤੇ ਉਸ ਵੇਲੇ ਹੁਕਮ ਕੀਤਾ ਸੀ ਮੇਰੇ ਕੇਸ ਗੁਰੂ ਕਲਗੀਧਰ ਜੀ ਨੇ ਬਖਸ਼ੇ ਨੇ, ਇਹ ਕੇਸ ਲੱਗ ਨਹੀਂ ਹੋ ਸਕਦੇ, ਕੇਸ ਨਾ ਜਾਣ, ਇਸ ਸਿੱਖ ਨੇ ਆਪਣੀ ਖੋਪੜੀ ਲਵਾ ਦਿੱਤੀ ਸੀ, ਪਰ ਕੇਸਾਂ ਨੂੰ ਕਾਇਮ ਰੱਖਿਆ ਸੀ ਸੱਚੇ ਪਾਤਸ਼ਾਹ ਜੀ ਦੀ ਜੋ ਬਖਸ਼ੀ ਹੋਈ ਮੋਹਰ ਹੈ। ਕਹਿਣ ਲੱਗੇ ਉਹ ਸਿੱਖ ਦਾ ਇਤਿਹਾਸ ਦੱਸਿਆ, ਉਹ ਸਿੱਖ ਗਾਈਡ ਕਹਿੰਦਾ ਮੇਰਾ ਆ ਛਾਤੀ ਚੋਰੀ ਹੋਈ ਜਾਵੇ ਕਿ ਅਸੀਂ ਉਸ ਕਲਗੀਧਰ ਦੇ ਸਿੱਖ ਹਾਂ, ਅਸੀਂ ਉਹ ਸਿੱਖੀ ਦੇ ਮਾਰਗ 'ਤੇ ਤੁਰੇ ਹਾਂ ਜਿੱਥੇ ਦੇਖੋ ਕਿਹੋ ਕਿਹੋ ਜਿਹੇ ਗੁਰਸਿੱਖਾਂ ਨੇ ਮਾਰਗ ਪਾਏ, ਪੂਰਨੇ ਪਾਏ ਹੈ। ਸਤਿਗੁਰ ਬਖਸ਼ਿਸ਼ ਕਰਨ, ਅਰਦਾਸ ਕਰੋ ਇਹ ਸਿੱਖੀ ਸਾਡੇ ਕੋਲੋਂ ਵੀ ਨਿਭ ਜਾਵੇ। ਆਖੋ ਸਤਨਾਮ, ਸਾਧ ਸੰਗਤ ਜੀ। ਉਹ ਸਿੱਖ ਗਾਈਡ ਕਹਿੰਦਾ ਮੈਂ ਅੰਗਰੇਜ਼ਾਂ ਨੂੰ ਉਹ ਭਾਈ ਤਾਰੂ ਜੀ ਦੀ ਤਸਵੀਰ ਦੱਸਦਾ ਪਿਆ ਵਾਂ, ਉਹਦਾ ਇਤਿਹਾਸ ਸੁਣਾਉਂਦਾ ਪਿਆ ਵਾਂ, ਅਤੇ ਮੇਰਾ ਸੀਨਾ ਚੌੜਾ ਹੋਈ ਜਾ ਰਿਹਾ, ਮੇਰਾ ਸਿਰ ਉੱਚਾ ਹੋਈ ਜਾ ਰਿਹਾ ਮਾਣ ਦੇ ਨਾਲ ਕਿ ਮੈਂ ਵੀ ਉਸ ਕਲਗੀਧਰ ਦਾ ਸਿੱਖ ਹਾਂ, ਮੈਂ ਵੀ ਉਹ ਗੁਰਸਿੱਖਾਂ ਦਾ ਭਰਾ ਵਾਂ ਜਿਨ੍ਹਾਂ ਨੇ ਇੰਨੀਆਂ ਇੰਨੀਆਂ ਅਨਮੋਲ ਕੁਰਬਾਨੀਆਂ ਦਿੱਤੀਆਂ, ਅੰਗਰੇਜ਼ਾਂ ਨੇ ਮੂੰਹ ਚੁੰਗਲੀਆਂ ਪਾਣੀਆਂ। ਕਿੱਡੀ ਲਸਾਨੀ ਕੁਰਬਾਨੀ ਕਿ ਸਿੱਖਾਂ ਨੇ ਆਪਣੇ ਕੇਸਾਂ ਨੂੰ ਕਤਲ ਨਹੀਂ ਕਰਾਉਣ ਦਿੱਤਾ, ਖੋਪੜੀਆਂ ਲਵਾ ਲਈਆਂ। ਅਤੇ ਕਹਿੰਦੇ ਉਸੇ ਵੇਲੇ ਸਾਡੇ ਅੱਗੋਂ ਦੀ ਇੱਕ ਨੌਜਵਾਨ ਮੁੰਡਾ ਟੋਪੀ ਪਾਈ ਹੋਈ, ਜਿਹਨੇ ਕੇਸਾਂ ਦੀ ਬੇਦਬੀ ਕੀਤੀ, ਕੇਸ ਕਤਲ ਕੀਤੇ ਸਨ, ਦਾੜੀ ਕਤਲ ਕੀਤੀ ਹੋਈ ਸੀ, ਕਹਿੰਦੇ ਜਦੋਂ ਉਹ ਕੋਲੋਂ ਲੰਘਿਆ ਤੇ ਅੰਗਰੇਜ਼ ਉਸ ਨੌਜਵਾਨ ਮੁੰਡੇ ਨੂੰ ਵੇਖਣ ਲੱਗ ਪਏ ਜਿਹਨੇ ਦਾੜੀ ਕੱਟੀ ਹੋਈ ਸੀ ਤੇ ਜਿਹਨੇ ਟੋਪੀ ਪਾਈ ਹੋਈ ਹੈ। ਤੇ ਉਹ ਅੰਗਰੇਜ਼ ਕਦੀ ਉਸ ਮੁੰਡੇ ਨੂੰ ਵੇਖਣ, ਕਦੀ ਉੱਪਰ ਭਾਈ ਤਾਰੂ ਜੀ ਦੀ ਫੋਟੋ ਨੂੰ ਵੇਖਣ, ਤੇ ਤੀਸਰੀ ਵਾਰੀ ਮੈਨੂੰ ਪੁੱਛਣ ਬਈ ਦੱਸੋ ਇਹ ਕੀ ਮਾਜਰਾ। ਉੱਤੇ ਫੋਟੋ ਭਾਈ ਤਾਰੂ ਦੀ, ਥੱਲੇ ਅੱਜ ਦਾ ਨੌਜਵਾਨ ਟੋਪੀ ਪਾਈ ਘੁੰਮ ਰਿਹਾ। ਸਾਧ ਸੰਗਤ ਉਹ ਸਿੱਖ ਗਾਈਡ ਕਹਿਣ ਲੱਗਾ, ਜਿੱਥੇ ਮੇਰੀ ਛਾਤੀ ਚੋੜੀ ਹੋਈ ਪਈ ਸੀ ਉੱਥੇ ਮੇਰਾ ਸਿਰ ਨੀਵਾਂ ਹੋ ਗਿਆ ਅੱਜ ਦੇ ਸਿੱਖ ਮੁੰਡੇ ਨੂੰ ਵੇਖ ਕੇ। ਆਖੋ ਸਤਨਾਮ। ਉੱਥੇ ਮੇਰਾ ਸਿਰ ਨੀਵਾਂ ਹੋ ਗਿਆ ਜਿੱਥੇ ਮੈਂ ਦੱਸਦਿਆਂ ਹੋਇਆਂ ਭਾਈ ਤਾਰੂ ਦਾ ਇਤਿਹਾਸ ਫਕਰ ਮਹਿਸੂਸ ਕਰ ਰਿਹਾ ਸਾਂ। ਉੱਥੇ ਮੇਰਾ ਸਿਰ ਨੀਵਾਂ ਹੋ ਗਿਆ ਜਦੋਂ ਮੈਂ ਅੱਜ ਦੇ ਮੁੰਡੇ ਨੂੰ ਵੇਖਿਆ ਕਿ ਸਿੱਖਾਂ ਦੇ ਮੁੰਡਿਆਂ ਨੇ ਟੋਪੀਆਂ ਪਾਈਆਂ, ਕੇਸਾਂ ਦੀ ਬੇਅਦਬੀ ਕਰ ਰਹੇ ਨੇ। ਓਏ ਲਾਣ ਤੇ ਓਏ ਕਲਗੀ ਧਰ ਨੇ ਤੇ ਆਵਾਜ਼ ਦਿੱਤੀ ਸੀ ਚਾਰ ਮੂਹੇ ਤੋਂ, ਕਿਆ ਹੋਆ ਜੀਵਤ ਕਈ ਹਜ਼ਾਰ, ਕਿ ਹੇ ਸਿੱਖੋ ਮੈਨੂੰ ਆਪਣੇ ਚਾਰੇ ਪੁੱਤਰਾਂ ਦੇ ਜਾਣ ਦਾ ਗਮ ਨਹੀਂ ਹੈਗਾ ਕਿਉਂਕਿ ਮੈਂ ਚਾਰੇ ਪੁੱਤਰ ਕਿੰਨਾ ਤੋਂ ਵਾਰੇ ਨੇ ਤੁਹਾਡੇ ਤੋਂ। ਆਖੋ ਸਤਨਾਮ। ਇਨ ਪੁੱਤਰਨ ਕੇ ਸੀਸ ਪਰਿਵਾਰ ਦੀ ਸੁਤ ਚਾਰ, ਕਿ ਤੁਹਾਡੇ ਉੱਤੋਂ ਮੈਂ ਚਾਰ ਵਾਰੇ ਨੇ ਚਾਰ ਮੂਹੇ ਤੋਂ ਕਿਆ ਹੋਆ ਜੀਵਤ ਕਈ ਹਜ਼ਾਰ। ਅੱਜ ਕਲਗੀ ਧਰ ਪਾਤਸ਼ਾਹ ਵੇਖਦੇ ਹੋਣਗੇ ਤੇ ਕੀ ਸੋਚਣਗੇ ਕਿ ਜਿੰਨਾ ਪੁੱਤਰਾਂ ਤੋਂ ਮੈਂ ਚਾਰ ਪੁੱਤਰ ਵਾਰੇ, ਅੱਜ ਉਹ ਮੇਰੀ ਦਾੜੀ ਵੀ ਨਹੀਂ ਰੱਖ ਸਕਦੇ, ਮੇਰੇ ਦਿੱਤੇ ਹੋਏ ਕੇਸ ਵੀ ਨਹੀਂ ਸਾਂਭ ਸਕਦੇ। ਜੇ ਮੈਂ ਇੰਨਾ ਬਚਨ ਕਹਿ ਰਿਹਾ ਅਮਰ ਛੱਕ ਲਓ, ਅੱਜ ਉਹ ਵੀ ਨਹੀਂ ਛੱਕ ਸਕਦੇ। ਗੱਲ ਕੀ ਹੈ, ਕਿਉਂਕਿ ਜਦੋਂ ਕਿਸੇ ਨੂੰ ਕਹੋ ਕੇਸਾਂ ਦੀ ਬੇਅਦਬੀ ਨਾ ਕਰੋ, ਅੱਗੋਂ ਕਹਿ ਦੇਣਗੇ ਜੀ ਇਹਦੇ ਕੱਟਣ ਵਿੱਚ ਕੀ ਹੈਗਾ ਹੈ, ਇਹਦੇ ਕੱਟਣ ਵਿੱਚ ਕੀ ਮਨਾਹੀ ਹੈ, ਆਪਾਂ ਨੌਂ ਵੀ ਤਾਂ ਕੱਟਦੇ ਹਾਂ। ਜੇ ਨੌਂ ਕੱਟ ਸਕਦੇ ਹਾਂ ਤਾਂ ਫਿਰ ਕੇਸ ਕਿਉਂ ਨਹੀਂ ਕੱਟ ਸਕਦੇ। ਅਤੇ ਭਾਈ ਇੱਕ ਗੱਲ ਯਾਦ ਰੱਖਿਓ, ਮਹਾਂਪੁਰਖਾਂ ਦੇ ਬਚਨ, ਜੇ ਮਹਾਂਪੁਰਖ ਬਚਨ ਕਰਦੇ ਸਨ ਭਾਈ ਕੇਸ ਕਤਲ ਕਿਉਂ ਨਹੀਂ ਕਰਨੇ, ਕਿਉਂ ਨਹੀਂ ਕੇਸ ਕਤਲ ਕਰਨੇ, ਕਿਉਂਕਿ ਸਤਿਗੁਰ ਪਾਤਸ਼ਾਹ ਜੀ ਦੀ ਦਿੱਤੀ ਮੋਹਰ ਹੈ। ਅਤੇ ਜਿਹੜੇ ਸਵਾਲ ਕਰਦੇ ਨੇ ਜੀ ਅਸੀਂ ਨੌਂ ਵੀ ਕੱਟ ਲੈਂਦੇ ਹਾਂ, ਅਤੇ ਮਹਾਂਪੁਰਖਾਂ ਦੇ ਬਚਨ ਜੇ ਭਾਈ ਨੌਂ ਕੱਟਣ ਦਾ ਹਵਾਲਾ ਦਿੰਦਾ, ਨੌਂ ਜਿਹੜੇ ਆਪਾਂ ਕੱਟਦੇ ਹਾਂ ਉੱਪਰਲਾ ਹਿੱਸਾ ਉਹ ਨੌਵਾਂ ਦਾ ਮਰ ਜਾਂਦਾ ਹੈ। ਜਿਹੜੇ ਹਿੱਸੇ ਦੇ ਵਿੱਚ ਲਾਲੀ ਹੁੰਦੀ ਹੈ ਨਾ, ਲਾਲੀ ਉਹ ਹਿੱਸਾ ਨੌਵਾਂ ਦਾ ਜਿੰਦਾ ਹੁੰਦਾ, ਜਿਹੜਾ ਉੱਤੇ ਆ ਜਾਂਦਾ ਉਹਦੇ 'ਚ ਮੈਲ ਫਸ ਜਾਂਦੀ, ਉਹ ਇੱਕ ਮਰਿਆ ਹੋਇਆ ਹਿੱਸਾ, ਉਹਨੂੰ ਕੱਟਣਾ ਜਾਇਜ਼ ਹੈ। ਅਤੇ ਪਰ ਜਿਹੜੀ ਆਪਾਂ ਕੇਸਾਂ ਦੀ ਵੀ ਇਸ ਕਰਕੇ ਕਰਦੇ ਹਾਂ ਨੌਂ ਵੀ ਕੱਟ ਲੈਂਦੇ ਹਾਂ, ਜਾਂ ਉਸ ਵੇਲੇ ਮਹਾਂਪੁਰਖ ਬਚਨ ਕਰਦੇ ਸਨ ਭਾਈ ਜੇ ਕੇਸ ਹੀ ਕੱਟਣ ਦਾ ਸ਼ੌਂਕ ਹੀ ਫਿਰ ਉਂਗਲੀ ਕੱਟ ਲੈ, ਤੂੰ ਕੇਸ ਇਸ ਕਰਕੇ ਕੱਟਣਾ ਹੈ, ਦਾੜੀ ਇਸ ਕਰਕੇ ਕੱਟਣਾ, ਤੈਨੂੰ ਪੀੜ ਨਹੀਂ ਹੁੰਦੀ, ਤੈਨੂੰ ਦਰਦ ਨਹੀਂ ਹੁੰਦੀ। ਪਰ ਇੱਕ ਗੱਲ ਸੋਚ, ਓਏ ਕਦੀ ਪੋਟਾ ਕੱਢ ਕੇ ਵੇਖ ਅੰਗੂਠੇ ਦਾ, ਹੈਂ ਅੰਗੂਠਾ ਕੱਟ, ਕਦੀ ਉਂਗਲੀ ਕੱਟ ਲੈ ਜੇ ਤੈਨੂੰ ਇੰਨਾ ਹੀ ਚਾਅ ਹੈ, ਕਦੀ ਉਂਗਲੀ ਕੱਟ ਲੈ, ਕਦੀ ਅੰਗੂਠਾ ਕੱਟ ਲੈ, ਇਸ ਕਰਕੇ ਨਹੀਂ ਨਾ ਕੱਟਦਾ ਕਿਉਂਕਿ ਪੀੜ ਹੁੰਦੀ ਹੈ, ਅਤੇ ਕੇਸ ਇਸ ਕਰਕੇ ਕੱਟਦਾ ਪੀੜ ਨਹੀਂ ਹੁੰਦੀ ਤਾਂ ਕੱਟਦਾ ਹੈ। ਪਰ ਇੱਕ ਗੱਲ ਯਾਦ ਰੱਖੀ, ਅੰਗੂਠਾ ਕੱਟਣ ਨਾਲ ਤੈਨੂੰ ਪੀੜ ਹੁੰਦੀ ਹੈ, ਕੇਸ ਕੱਟਣ ਨਾਲ ਤੈਨੂੰ ਪੀੜ ਨਹੀਂ ਹੁੰਦੀ। ਪਰ ਇੱਕ ਗੱਲ ਯਾਦ ਰੱਖੀ, ਜਦੋਂ ਤੂੰ ਕੇਸ 'ਤੇ ਕੈਂਚੀ ਚਲਾਉਂਦਾ ਤੈਨੂੰ ਬੇਸ਼ੱਕ ਪੀੜ ਨਾ ਹੁੰਦੀ ਹੋਵੇ, ਪਰ ਮੇਰੇ ਕਲਗੀ ਧਰ ਨੂੰ ਜ਼ਰੂਰ ਪੀੜ ਹੁੰਦੀ ਹੈ। ਮੇਰੇ ਕਲਗੀ ਧਰ ਦੇ ਅੱਖਾਂ 'ਚ ਹੰਝੂ ਆ ਜਾਂਦੇ ਨੇ, ਉਹ ਸਿੱਖਾ ਤੈਨੂੰ ਆਪਣੀ ਮੋਹਰ ਦੇ ਕੇ ਗਿਆ ਸਾਂ, ਤੂੰ ਅੱਜ ਮੇਰੀ ਦਿੱਤੀ ਹੋਈ ਮੋਹਰ ਨੂੰ ਨਹੀਂ ਸਾਂਭ ਸਕਦਾ। ਲੱਖ ਲਾਣ ਤੇ ਜਿਹੜੇ ਆਪਾਂ ਸੱਚੇ ਪਾਤਸ਼ਾਹ ਜੀ ਦੇ ਹੁਕਮ ਤੋਂ ਹੀ ਪਰੇ ਚਲੇ ਜਾਂਦੇ ਹਾਂ। ਸਾਧ ਸੰਗਤ ਜੀ, ਇਹ ਬੇਨਤੀ ਹੱਥ ਜੋੜ ਕੇ, ਜੋ ਸੱਚੇ ਪਾਤਸ਼ਾਹ ਜੀ ਨੇ ਚਾਰ ਮਰਿਆਦਾ ਦਿੱਤੀਆਂ ਉਹਨਾਂ ਮਰਿਆਦਾ ਨੂੰ ਸਾਂਭਣਾ। ਇੱਕ ਪੂਰਤ ਪੂਰਾ ਜਿਹੜਾ ਸਾਨੂੰ ਸਿੱਖੀ ਦਾ ਸਰੂਪ ਮਿਲਿਆ, ਉਹ ਕਹਿੰਦੇ ਨੇ ਜੀ ਕਿੱਥੇ ਲਿਖਿਆ ਕੇਸ ਕੱਟਣੇ ਜਾਇਜ਼, ਪਰ ਅਸੀਂ ਉਹਨਾਂ ਨੂੰ ਪੁੱਛਦੇ ਹਾਂ ਕਿੱਥੇ ਲਿਖਿਆ ਕੇਸ ਨਹੀਂ, ਇਹ ਉਹ ਕਹਿੰਦੇ ਕਿੱਥੇ ਲਿਖਿਆ ਕੇਸ ਨਹੀਂ ਕੱਟਣੇ, ਅਸੀਂ ਕਹਿੰਦੇ ਹਾਂ ਕਿੱਥੇ ਲਿਖਿਆ ਕੇਸ ਕੱਟਣੇ। ਇਸ ਕਰਕੇ ਭਾਈ ਸਾਬਤ ਸੂਰਤ ਦਸਤਾਰ ਸਿਰਾ, ਜੋ ਤੈਨੂੰ ਸਿੱਖੀ ਦਾ ਸਰੂਪ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਆ ਏ ਉਹਦੇ ਵਿੱਚ ਰਹੀਏ। ਅਤੇ ਆਓ ਜਿੰਨੇ ਬੈਠੇ ਹਾਂ ਭਾਈ, ਸਾਡਾ ਸਾਰਿਆਂ ਦਾ ਫਰਜ਼ ਬਣਦਾ ਜਿੰਨੇ ਸਰੀਰ ਇੱਥੇ ਬੈਠੇ ਹੋ, ਕਿਉਂਕਿ ਤਦੇ ਖੁਸ਼ੀਆਂ ਆਪ ਤਾਂ ਅੰਮ੍ਰਿਤ ਛਕਣਾ ਹੀ ਹੈ, ਨਾਲ ਹੋਰਨਾਂ ਨੂੰ ਵੀ ਪ੍ਰੇਰ ਕੇ, ਤਦੇ ਹੀ ਸੱਚੇ ਪਾਤਸ਼ਾਹ ਜੀ ਦਾ ਜਿਹੜਾ ਖਾਲਸੇ ਦਾ 300 ਸਾਲਾ ਸਾਜਣਾ ਦਿਵਸ ਆ ਰਿਹਾ ਇਹ ਤਦੇ ਹੀ ਸੰਪੂਰਨ ਹੋਵੇਗਾ ਭਾਈ, ਜਦੋਂ ਇਕੱਲਾ ਇਕੱਲਾ ਸਿੱਖ ਆਪਣੇ ਆਪ ਨੂੰ ਪ੍ਰਚਾਰਕ ਸਮਝ ਕੇ ਗਾਂਹ ਤੁਰੇਗਾ। ਜਿੱਥੇ ਆਪ ਛਕਣਾ ਉੱਥੇ ਦੂਜਿਆਂ ਨੂੰ ਵੀ ਪ੍ਰੇਰਨਾ ਦੇਣੀ ਹੈ, ਕਿਉਂਕਿ ਸਭ ਤੋਂ ਵੱਡੀ ਖੁਸ਼ੀ ਹੈ ਕਲਗੀ ਧਰ ਪਾਤਸ਼ਾਹ ਜੀ ਦੀ। ਜਨ ਨਾਨਕ ਧੂੜ ਮੰਗੇ ਤਿਸ ਗੁਰਸਿੱਖ ਕੀ, ਜੋ ਆਪ ਜਪੇ ਅਵਰੈ ਨਾਮ ਜਪਾਵੇ। ਸਿੱਖ ਉਹੀ ਹੋਈ ਪੂਰਾ ਹੈ ਜਿਹੜਾ ਆਪ ਵੀ ਜਪਦਾ ਅਤੇ ਦੂਸਰੇ ਨੂੰ ਵੀ ਜੋੜਨ ਦਾ ਪ੍ਰਣ ਕਰਦਾ ਹੈ, ਤਦੇ ਹੀ ਲਾਹਾ। ਜੇ ਕਿਸੇ ਦਾ ਕੱਚਾ ਪੱਕਾ ਮਨ ਹੈ, ਅੱਧਾ ਮਨ ਹੈਗਾ ਛਕ ਲਵਾਂ, ਅੱਧਾ ਮਨ ਹੈਗਾ ਨਾ ਛਕਾਂ, ਭਾਈ ਜਦੋਂ ਤੁਸੀਂ ਜਾ ਕੇ ਉਹਦੇ ਨਾਲ ਦੋ ਚਾਰ ਵਾਰੀ ਸਲਾਹ ਕਰਦੇ ਹੋ, ਉਹਦੇ ਸ਼ੰਕਿਆਂ ਦਾ ਹੱਲ ਰੱਖਦੇ ਹੋ, ਸਾਧ ਸੰਗਤ ਤੁਹਾਡੀ ਪ੍ਰੇਰਨਾ ਨਾਲ ਜੋ ਪੱਕਾ ਹੋ ਜਾਂਦਾ ਉਹ ਤੇ ਜੋੜੀ ਗਿਆ, ਤੁਹਾਨੂੰ ਵੀ 10% ਖੁਸ਼ੀਆਂ ਮਿਲ ਜਾਂਦੀਆਂ, ਉਹਦੀ ਕਮਾਈ ਦਾ 10ਵਾਂ ਹਿੱਸਾ। ਮਹਾਂਪੁਰਖ ਬਾਬਾ ਨੰਦ ਸਿੰਘ ਜੀ ਦੇ ਬਚਨ ਜੇ ਕਿਸੇ ਸਿੱਖ ਨੂੰ ਜੋੜ ਦਿਓ, ਜਿੰਨੀ ਕਮਾਈ ਕਰੇਗਾ 10ਵਾਂ ਤਾਂ ਤੈਨੂੰ ਵੀ ਮਿਲੀ ਜਾਣਾ। ਆਖੋ ਸਤਨਾਮ। ਇਸ ਕਰਕੇ ਭਾਈ ਉਹਨਾਂ ਨੂੰ ਵੀ ਪ੍ਰੇਰਨਾ ਦਿਓ, ਕਿਸੇ ਦਾ ਮਨ ਕੱਚਾ, ਕਿਸੇ ਦਾ ਪੱਕਾ, ਕਿਸੇ ਦਾ ਅੱਧਾ ਬਣਿਆ, ਕਿਸੇ ਦਾ ਨਹੀਂ ਬਣਿਆ, ਜਦੋਂ ਤੁਹਾਡੀ ਪ੍ਰੇਰਨਾ ਨਾਲ ਉਹ ਬਣ ਜਾਂਦਾ ਤੇ ਇਹਦਾ ਵੀ ਫਲ ਜੇ। ਕਿਉਂਕਿ ਬਾਬਾ ਈਸ਼ਰ ਸਿੰਘ ਜੀ ਨਾਨਕਸਰ ਵਾਲਿਆਂ ਦੇ ਬਚਨ ਜੇ, ਜੇ ਕਿਸੇ ਦਾ ਅੱਧਾ ਪਜੱਧਾ ਮਨ ਬਣਿਆ ਨਾ, ਉਹਨੂੰ ਜੱਕੇ ਧੱਕੇ ਡੋਲੀ ਚੜ੍ਹਾ ਦਿਓ। ਕਿਉਂਕਿ ਜਦੋਂ ਡੋਲੀ ਚੜ੍ਹਨਾ ਹੁੰਦਾ ਨਾ ਡੋਲੀ, ਤੇ ਕੁੜੀ ਭਾਵੇਂ ਲੱਖ ਰੋਂਦੀ ਰਵੇ, ਕਿਉਂ ਜੀ ਕੁੜੀਆਂ ਰੋਂਦੀਆਂ ਡੋਲੀ ਚੜ੍ਹਨ ਵੇਲੇ, ਮੈਂ ਨਹੀਂ ਜਾਣਾ ਸਹੁਰੇ ਘਰੀ, ਮੈਂ ਨਹੀਂ ਜਾਣਾ ਸਹੁਰੇ ਘਰੀ। ਹੁਣ ਜੇ ਮਾਪਿਆਂ ਨੂੰ ਪਤਾ ਹੋਵੇ ਗਾਂ ਘਰ ਸਹੀ ਹੈਗਾ, ਉਹ ਫਿਰ ਕੁੜੀ ਦੇ ਰੋਣ ਦੀ ਪਰਵਾਹ ਨਹੀਂ ਕਰਦੇ, ਉਹ ਕਹਿੰਦੇ ਕੁੜੀ ਭਾਵੇਂ ਰੋਂਦੀ ਪਈ ਹੈ, ਕੁੜੀ ਭਾਵੇਂ ਕਹਿੰਦੀ ਮੈਂ ਨਹੀਂ ਵਿਆਹ ਕਰਾਉਣਾ, ਪਰ ਸਾਨੂੰ ਪਤਾ ਗਾਂ ਘਰ ਵਧੀਆ ਇਹ ਸੁਖੀ ਰਹੇਗੀ, ਸਾਨੂੰ ਪਤਾ ਅਗਾਂਹ ਘਰ ਵਧੀਆ ਹੈਗਾ ਇਹ ਤੇ ਇਹਨੇ ਉੱਥੇ ਜਾ ਕੇ ਸੁਖੀ ਰਹਿਣਾ। ਉਹ ਕੁੜੀ ਦੇ ਰੋਣ ਦੀ ਪਰਵਾਹ ਨਹੀਂ ਕਰਦੇ, ਉਹਨੂੰ ਜੱਕੇ ਤੱਕੇ ਡੋਲੀ ਚੜ੍ਹਾ ਦਿੰਦੇ ਨੇ। ਇਸ ਕਰਕੇ ਜੇ ਕਿਸੇ ਦਾ ਅੱਧਾ ਪਜੱਧਾ ਮਨ ਬਣਿਆ ਨਹੀਂ ਬਣਿਆ, ਕਹਿੰਦੇ ਜਦੋਂ ਪ੍ਰੇਰਨਾ ਨਾਲ ਛਕਾ ਦਿਓਗੇ, ਯਕੀਨ ਮੰਨਿਓ ਗਾਂਹ ਘਰ ਕਲਗੀ ਧਰਦਾ ਹੈ। ਆਖੋ ਸਤਨਾਮ। ਅਤੇ ਕਲਗੀ ਧਰ ਮੇਰਾ ਪੂਰਾ ਸ਼ਹਿਨ ਸ਼ਾਏ, ਰਾਜਿਆਂ 'ਚੋਂ ਰਾਜਾ, ਬੰਦਗੀ 'ਚੋਂ ਬੰਦਗੀ ਕਰਨ ਵਾਲਾ, ਭਗਤਣ ਮੇ ਭਗਤਣ ਵੱਡਾ, ਹਾਂਜੀ ਸਾਧੂਆਂ 'ਚੋਂ ਸਾਧੂ, ਯੋਧਿਆਂ 'ਚੋਂ ਯੋਧਾ। ਉਹ ਸਾਨੂੰ ਪਤਾ ਉਹਨੇ ਸਾਂਭ ਲੈਣਾ, ਜਦੋਂ ਸਿੱਖ ਉਹਦੇ ਆਸਰੇ ਡੋਰੀ ਸੁੱਟ ਕੇ ਜਦੋਂ ਅੰਮ੍ਰਿਤ ਛਕੇਗਾ, ਸੱਚੇ ਪਾਤਸ਼ਾਹ ਜੀ ਨੇ ਆਪੇ ਪ੍ਰਤਪਾਲਨਾ ਕਰ ਲੈਣੀ ਹੈ, ਤੁਹਾਡੇ ਅੰਮ੍ਰਿਤ ਦੀ ਵੀ ਸਾਂਭ ਸੰਭਾਲ ਕਰ ਲੈਣੀ ਹੈ। ਅਸੀਂ ਹਊਆ ਪਿਆ ਬਣਾ ਕੇ ਰੱਖਦੇ ਹਾਂ। ਧੰਨ ਬਾਬਾ ਈਸ਼ਵਰ ਸਿੰਘ ਜੀ ਨਾਨਕਸਰ ਵਾਲੇ, ਜਿਨ੍ਹਾਂ ਨੇ ਆਪਣੇ ਜੀਵਨ ਕਾਲ 'ਚ 8.25 ਲੱਖ ਪ੍ਰਾਣੀਆਂ ਨੂੰ ਅੰਮ੍ਰਿਤ ਛਕਾਇਆ। ਉਹਦੇ ਬਚਨ ਕਰਦੇ ਸਨ, ਜਿੱਥੇ ਜਾਣਾ ਸਾਧ ਸੰਗਤ ਜੋ ਕਿਸੇ ਨੇ ਕਹਿਣਾ, ਭਾਈ ਪਹਿਲੇ ਅੰਮ੍ਰਿਤ ਛਕ ਲਾ ਤੇਰਾ, ਇਹ ਕਹਿਣਾ ਮੰਨ ਲਵਾਂਗੇ। ਪਟਨੇ ਗਏ, ਪਟਨੇ ਉੱਥੋਂ ਦੇ ਦੀਵਾਨ ਲੱਗੇ ਅਤੇ ਸਾਧ ਸੰਗਤ 2 ਦਿਨ ਦੀਵਾਨ ਲੱਗੇ, ਬੜਾ ਆਨੰਦ ਬਣਿਆ, ਬੜਾ ਸਮਾਂ ਬਣਿਆ, 2 ਦਿਨ ਦੀਵਾਨ ਲੱਗੇ। ਅਤੇ ਹੁਣ ਸੰਗਤ ਕਹੇ ਬਾਬਾ ਜੀ 2-4 ਦਿਨ ਹੋਰ ਰਹਿਣ, ਸਾਨੂੰ ਕਥਾ ਦੁਆਰਾ ਨਿਹਾਲ ਕਰਨ, ਸੰਗਤ ਦਾ ਹੌਸਲਾ ਨਾ ਪਵੇ। ਅਤੇ ਸੰਗਤ ਨੇ ਨਾ ਉੱਥੋਂ ਦਾ ਸਹਿਜ ਧਾਰੀ ਸੀ ਬਖਸ਼ੀ ਸਿੰਘ, ਉਹਨੂੰ ਅੱਗੇ ਲਾ ਤਾ, ਬਖਸ਼ੀ ਸਿੰਘ ਜੀ ਤੁਸੀਂ ਜਾ ਕੇ ਬੇਨਤੀ ਕਰੋ, ਤੁਸੀਂ ਮੋਹਤਬਰ ਬੰਦੇ ਹੋ, ਪਿੰਡ ਦੇ ਆਗੂ ਹੋ, ਸ਼ਹਿਰ ਪਟਨੇ ਦਾ ਆਗੂ ਸੀ ਬਖਸ਼ੀ ਸਿੰਘ। ਉਹਦੇ ਟਰਾਂਸਪੋਰਟਾਂ ਚੱਲਦੀਆਂ ਸਨ, ਟਰੱਕ ਚੱਲਦੇ ਸਨ, ਘੱਟੋ ਘੱਟ 5-10 ਹਜ਼ਾਰ ਦਾ ਟਰੱਕ ਸੀ, ਬੜਾ ਸ਼ਾਹੂਕਾਰ ਉਹ ਟਰਾਂਸਪੋਰਟਾਂ ਦਾ ਮਾਲਕ, ਉਹਨੂੰ ਅੱਗੇ ਲਾ ਤਾ। ਉਹ ਇੱਕ ਦਿਨ ਆਇਆ, ਉਹਨੇ ਵੀ ਦੀਵਾਨ ਸੁਣਿਆ, ਉਹਨੂੰ ਆਪ ਬੜਾ ਆਨੰਦ ਆਇਆ ਸੀ। ਅਗਲੇ ਦਿਨ ਕਹਿਣ ਲੱਗਾ, ਬਾਬਾ ਜੀ ਜੇ ਤੁਸੀਂ 2-4 ਦਿਨ ਹੋਰ ਇੱਥੇ ਪਟਨੇ ਦੀ ਸੰਗਤ ਨੂੰ ਕਥਾ ਸੁਣਾਓ, ਬੜਾ ਸਮਾਂ ਬਣਿਆ, ਬੜਾ ਆਨੰਦ ਆ ਰਿਹਾ, ਤੁਸੀਂ ਜਾਓ ਨਾ ਅਤੇ 2-4 ਦਿਨ ਹੋਰ ਨਿਹਾਲ ਕਰੋ। ਅਤੇ ਬਾਬਾ ਈਸ਼ਰ ਸਿੰਘ ਜੀ ਹੱਸ ਕੇ ਕਹਿਣ ਲੱਗੇ, ਬਖਸ਼ੀ ਸਿੰਘ ਭੇਟਾ ਲੱਗੇਗੀ, ਜੇ ਭੇਟਾ ਦੇ ਦੇਣਾ ਤਾਂ ਅਸੀਂ 2 ਦੀ ਥਾਂ 5 ਦਿਨ ਰਹਿ ਜਾਵਾਂਗੇ। ਹੁਣ ਬਖਸ਼ੀ ਸਿੰਘ ਮਨ ਵਿੱਚ ਸੋਚਣ ਲੱਗਾ, ਮਨ 'ਚ ਕਹਿਣ ਲੱਗਾ, ਬੜੇ ਬੜੇ ਮਹਾਂਪੁਰਖ ਆਏ, ਕੋਈ 50 ਹਜ਼ਾਰ ਕਹਿੰਦਾ ਮੈਨੂੰ ਸਕੂਲ ਦੀ ਸੇਵਾ ਦੇ ਦਿਓ, ਮੈਂ ਕੋਈ ਕਹਿੰਦਾ ਮੈਂ ਗੁਰਦੁਆਰਾ ਬਣਾ ਰਿਹਾ 1 ਲੱਖ ਰੁਪਇਆ ਦੇ ਦਿਓ, ਕੋਈ ਕਹਿੰਦਾ ਫਲਾਣੀ ਦਾ ਹਸਪਤਾਲ ਬਣਾ ਰਿਹਾ ਉੱਥੇ ਸੇਵਾ ਦੇ ਦਿਓ, ਇਹ ਵੀ ਆਏ ਨੇ ਕਹਿੰਦੇ ਪਹਿਲੇ ਭੇਟਾ ਦਿਓ ਅਤੇ ਰਹਿ ਪਵਾਂਗੇ। ਪਰ ਇਹਨਾਂ ਦਾ ਆਨੰਦ ਬੜਾ ਏ। ਅਤੇ ਮਨ ਵਿੱਚ ਸੋਚਿਆ, ਮਨ 'ਚ ਕੀ ਸੋਚਦਾ ਕਿ ਜੇ ਰਹਿ ਪਣ ਮੈਂ ਇਹਨਾਂ ਨੂੰ 1 ਲੱਖ ਰੁਪਇਆ ਭੇਟਾ ਦੇ ਦਾਂਗਾ, ਮਨ 'ਚ ਸੋਚਿਆ, ਹਜੇ ਮੂੰਹ 'ਤੇ ਨਹੀਂ ਕਿਹਾ। ਮਨ 'ਚ ਕਹਿਣ ਲੱਗਾ, ਬਾਬਾ ਜੀ ਠੀਕ ਹੈ ਜੀ, ਭੇਟਾ ਦੇ ਦਿਆਂਗੇ, ਤੁਸੀਂ ਰਹਿ ਪਓ। ਮਨ 'ਚ ਸੋਚੀ ਸੀ 1 ਲੱਖ ਰੁਪਇਆ ਭੇਟਾ, ਪਰ ਮੂੰਹ 'ਤੇ ਨਹੀਂ ਕਹੀ। ਕਹਿਣ ਲੱਗਾ, ਬਾਬਾ ਜੀ ਰਹਿ ਪਓ, ਭੇਟਾ ਦੇ ਦਿਆਂਗੇ। ਅਤੇ ਬਾਬਾ ਜੀ ਕਹਿਣ ਲੱਗੇ ਹੱਸ ਕੇ, ਮਨ ਦੀ ਪੱਟੀ ਪੜ੍ਹ ਲਈ, ਕਹਿਣ ਲੱਗੇ ਜਿੰਨੀ ਭੇਟਾ ਸੋਚੀ ਇਹ ਬੜੀ ਥੋੜ੍ਹੀ ਸੋਚੀ ਆ, ਇਹ ਥੋੜ੍ਹੀ ਏ, ਹੋਰ ਭੇਟਾ ਸੋਚ ਤਾਂ ਰਵਾਂਗੇ। ਹੁਣ ਮਨ 'ਚ ਸੋਚਦਾ, ਮੈਂ ਤਾਂ 1 ਲੱਖ ਰੁਪਇਆ ਸੋਚਿਆ ਸੀ, ਇਹਨਾਂ ਨੇ ਬੁੱਝ ਲਿਆ। ਹੁਣ ਸੋਚਦਾ, ਚੰਗਾ ਫਿਰ 2 ਲੱਖ ਰੁਪਇਆ ਦੇ ਦਾਂਗਾ। ਕਹਿਣ ਲੱਗਾ, ਬਾਬਾ ਜੀ ਜਿੰਨੀ ਸੋਚੀ ਸੀ ਹੁਣ ਦੂਣੀ ਦੇ ਦਿਆਂਗਾ, ਪਰ ਰਹਿ ਪਵੋ। ਬਾਬਾ ਜੀ ਹੱਸ ਪਏ, ਕਹਿਣ ਲੱਗੇ ਦੂਣੀ ਤਾਂ ਸੋਚ ਲਈ ਆ, ਪਰ ਇਹ ਵੀ ਥੋੜ੍ਹੀ ਹੈ। ਹੁਣ ਮਨ 'ਚ ਸੋਚਦਾ, ਕਹਿਣ ਲੱਗਾ ਇਹਨਾਂ ਨੇ 2 ਲੱਖ ਵੀ ਬੁੱਝ ਲਿਆ। ਹੁਣ ਮਨ 'ਚ ਕਹਿਣ ਲੱਗਾ, ਚੰਗਾ ਹੁਣ ਜੋ ਇਹ ਮਹਾਂਪੁਰਖ ਕਹਿਣਗੇ ਉਹੀ ਉਹ ਭੇਟਾ ਦਿਆਂਗਾ। ਕਹਿਣ ਲੱਗਾ, ਮਹਾਂਪੁਰਸ਼ੋ ਤੁਸੀਂ ਰਹਿ ਪਵੋ, ਸਹੀ ਜੋ ਭੇਟਾ ਕਹੋਗੇ ਦੇਣ ਨੂੰ ਤਿਆਰ ਹਾਂ। ਅਤੇ ਉਸ ਵੇਲੇ ਬਾਬਾ ਈਸ਼ਰ ਸਿੰਘ ਜੀ ਕਹਿਣ ਲੱਗੇ, ਤੂੰ 1-2 ਲੱਖ ਸੋਚਣ ਲਿਆ, ਤੂੰ ਸੋਚਦਾ ਪਿਆ 1 ਲੱਖ ਰੁਪਏ ਦੇ ਦਾਂਗਾ ਅਤੇ ਇਹਨਾਂ ਨੂੰ 5 ਦਿਨ ਰੱਖ ਲਈਏ, ਜੇ ਭੇਟਾ ਅਸੀਂ ਮਾਇਆ ਨਾਲ ਨਹੀਂ ਜੁੜਨਾ, ਪਰ ਇਹ ਵੇਖ ਲੈ ਜੋ ਮੰਗਾਂਗੇ ਦਿਆਂਗਾ। ਕਹਿਣ ਲੱਗਾ, ਬਾਬਾ ਜੀ ਜੋ ਮੰਗੋਗੇ ਭੇਟਾ ਦੇਣ ਨੂੰ ਤਿਆਰ ਹਾਂ, ਪਰ 5 ਦਿਨ ਦੀਵਾਰ ਹੋਰ ਲਾਓ। ਬਾਬਾ ਜੀ ਕਹਿਣ ਲੱਗਾ ਵੇਖ ਲੈ ਸੰਗਤ 'ਚ ਵਚਨ ਕਰਦਾ ਪਿਆ, ਜੋ ਭੇਟਾ ਅਸੀਂ ਮੰਗਾਂਗੇ ਦੇ ਦੇਗਾ। ਕਹਿਣ ਲੱਗਾ ਬਾਬਾ ਜੀ ਦੇ ਦਾਂਗੇ। ਬਾਬਾ ਜੀ ਕਹਿਣ ਲੱਗੇ ਵੇਖ ਲਈ ਮੁੱਕਰ ਨਾ ਜਾਈ। ਕਹਿਣ ਲੱਗਾ ਬਾਬਾ ਜੀ ਜ਼ਰੂਰ ਦਿਆਂਗਾ। ਕਹਿਣ ਲੱਗੇ ਫਿਰ ਚੰਗਾ, ਅਸੀਂ ਮਾਇਆ ਨਹੀਂ ਵੇਖੀ ਅੱਜ ਤੀਕਰ, ਜੇ ਭੇਟਾ ਦੇਣੀ ਹੋਈ ਆ ਸਾਡੀ ਭੇਟਾ ਇਹ ਹੈ ਕਿ ਕਲਗੀ ਧਰ ਦਾ ਖੰਡੇ ਦਾ ਅੰਮ੍ਰਿਤ ਛਕ ਲੈ। ਆਖੋ ਸਤਨਾਮ, ਅੰਮ੍ਰਿਤ ਛਕ ਕੇ ਗੁਰੂ ਵਾਲਾ ਬਣ ਜਾ। ਜੇ ਤੂੰ ਅੰਮ੍ਰਿਤ ਛਕਣ ਨੂੰ ਤਿਆਰ ਹੈ, ਅਸੀਂ 5 ਦਿਨ ਹੋਰ ਦੀਵਾਨ ਲਾ ਲਵਾਂਗੇ। ਸਾਧ ਸੰਗਤ ਤੋਂ ਬਖਸ਼ੀ ਸਿੰਘ ਸਹਿਜਧਾਰੀ ਅੱਖਾਂ 'ਚ ਹੰਝੂ ਵਗ ਆਏ। ਕਹਿਣ ਲੱਗਾ ਬੜੇ ਮਹਾਂਪੁਰਸ਼ ਆਏ, ਹਰ ਕੋਈ ਮਾਇਆ ਦੀ ਤਾਂਘ ਲੈ ਕੇ ਇੱਥੇ ਆਇਆ, ਹਰ ਕਿਸੇ ਨੂੰ ਮੈਂ ਮਾਇਆ ਦਿੰਦਾ ਰਿਹਾ ਵਾਂ, ਪਰ ਐਸਾ ਕੋਈ ਮਹਾਂਪੁਰਸ਼ ਨਹੀਂ ਆਇਆ ਜਿਹਨੇ ਮੇਰੇ ਜੀਵਨ ਬਾਰੇ ਸੋਚਿਆ ਹੋਵੇ, ਜਿਹਨੇ ਮੇਰਾ ਜੀਵਨ ਬਣਾਉਣ ਬਾਰੇ ਸੋਚਿਆ ਹੋਵੇ। ਬਾਬਾ ਈਸ਼ਰ ਸਿੰਘ ਜੀ ਕਹਿਣ ਲੱਗੇ ਤੂੰ ਅੰਮ੍ਰਿਤ ਛਕ ਕੇ ਗੁਰੂ ਵਾਲਾ ਬਣ ਜਾ। ਭਾਵ ਅੰਮ੍ਰਿਤ ਛਕਾਉਣ ਦੀ ਪ੍ਰੇਰਨਾ ਕਰਨੀ, ਅਗਲੇ ਦਾ ਜੀਵਨ ਬਣਨਾ, ਉਹਦੇ ਵਿੱਚੋਂ ਆਪਣਾ ਵੀ ਲਾਭ ਏ। ਔਰ ਸਾਧ ਸੰਗਤ ਕਲਗੀਧਰ ਪਾਤਸ਼ਾਹ ਜੀ ਦੇ ਬਚਨ ਜੇ, ਜਿਹੜਾ ਸਿੱਖ ਇੱਕ ਵਾਰੀ ਅੰਮ੍ਰਿਤ ਛਕ ਲੈਂਦਾ ਭਾਵੇਂ ਉਹ ਜਿੰਨੀਆਂ ਮਰਜ਼ੀ ਭੁੱਲਾਂ ਕਰ ਲਵੇ, ਬਾਪ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਬਚਨ ਕੀਤਾ ਏ ਕਿ 10,000 ਸਾਲ ਤੱਕ ਮੈਂ ਉਸ ਸਿੱਖ ਨੂੰ ਨਰਕਾਂ 'ਚ ਨਹੀਂ ਜਾਣ ਦਿਆਂਗਾ। ਆਖੋ ਸਤਨਾਮ। ਜਿਹੜਾ ਸਿੱਖ ਅੰਮ੍ਰਿਤ ਛਕ ਲੈਂਦਾ ਉਹਨੂੰ 10,000 ਸਾਲ ਤੀਕਰ ਉਹਨੂੰ ਬਾਰ ਬਾਰ ਮਨੁੱਖਾ ਜਨਮ ਮਿਲੇਗਾ। ਜੇ ਕੋਈ ਉਹ ਕੁਰੈਤ ਵੀ ਕਰ ਲੈਂਦਾ, ਗਲਤੀ ਭੁੱਲ ਵੀ ਕਰ ਲੈਂਦਾ, ਪਰ ਉਹਨੂੰ ਨਰਕਾਂ 'ਚ ਨਹੀਂ ਜਾਣ ਦੇਣਗੇ। ਕਲਗੀਧਰ ਪਾਤਸ਼ਾਹ ਜੀ ਦੇ ਬਚਨ ਏ। ਆਓ ਸਾਧ ਸੰਗਤ, ਇਹ ਖਾਲਸੇ ਦਾ 300 ਸਾਲਾ ਸਾਜਨਾ ਦਿਹਾੜਾ ਮਨਾਉਂਦਿਆਂ ਹੋਇਆਂ ਅੱਜ ਦੇ ਦੀਵਾਨ ਏ, ਅਤੇ ਜਿੰਨੇ ਕਿਤੇ ਜਿੱਥੇ ਕਿਤੇ ਬੈਠੇ ਵੀ ਕੋਈ ਸਰਵਣ ਕਰ ਰਿਹਾ ਏ, ਆਪਣੇ ਮਨ ਨੂੰ ਨਾਲੇ ਗਿਆਨ ਦੇਣਾ ਏ, ਨਾਲੇ ਗਿਆਨ ਲੈਣਾ ਏ ਕਿ ਭਾਈ ਜਿੱਥੇ ਜਿੱਥੇ ਜਾ ਕੇ ਕੋਈ ਬੇਅਮਰਤੀ ਆਏ ਉਹਨਾਂ ਨੂੰ ਪ੍ਰੇਰਨਾ ਦੇ ਕੇ ਗੁਰੂ ਵਾਲੇ ਬਣਾਈਏ, ਤਦੇ ਹੀ ਸੱਚੇ ਪਾਤਸ਼ਾਹ ਜੀ ਸਾਡੇ 'ਤੇ ਪ੍ਰਸੰਨ ਹੋਣਗੇ। ਆਓ 2 ਮਿੰਟ ਮਨ ਦਾ ਫੁਰਨਾ ਏ, ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਜੈ ਜੈਕਾਰ ਕਰੀਏ ਅਤੇ ਸ਼ਬਦ ਦੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ। ਸਾਰੀ ਸੰਗਤ ਨੂੰ ਬੇਨਤੀ ਏ, ਸਾਰੇ ਕਿਰਪਾ ਕਰਿਓ ਜੀ।
ਧੰਨ ਗੁਰੂ ਗੋਬਿੰਦ ਸਿੰਘ, ਧੰਨ ਗੁਰੂ ਗੋਬਿੰਦ ਸਿੰਘ, ਧੰਨ ਗੁਰੂ ਗੋਬਿੰਦ ਸਿੰਘ, ਧੰਨ ਗੁਰੂ ਗੋਬਿੰਦ ਸਿੰਘ, ਨਾਸਰੋ ਮਨਸੂਰ ਗੁਰ ਗੋਬਿੰਦ ਸਿੰਘ, ਏਜ ਦੀ ਮਨਜੂਰ ਗੁਰ ਗੋਬਿੰਦ ਸਿੰਘ, ਧੰਨ ਗੁਰੂ ਗੋਬਿੰਦ ਸਿੰਘ, ਧੰਨ ਗੁਰੂ ਗੋਬਿੰਦ ਸਿੰਘ, ਹੱਕਰਾ ਗੰਜੂਰ ਗੁਰ ਗੋਬਿੰਦ ਸਿੰਘ, ਜੁਮਲਾ ਫੈਜ਼ੇ ਨੂਰ ਗੁਰ ਗੋਬਿੰਦ ਸਿੰਘ, ਹੱਕ ਹੱਕ ਆਗਾ ਗੁਰ ਗੋਬਿੰਦ ਸਿੰਘ, ਸ਼ਾਹੇ ਸ਼ਹਿਣ ਸ਼ਾਹ ਗੁਰ ਗੋਬਿੰਦ ਸਿੰਘ, ਬਰਦੋ ਆਲਮ ਸ਼ਾਹ ਗੁਰ ਗੋਬਿੰਦ ਸਿੰਘ, ਖਸਮ ਰਾਜਾ ਕਾ ਗੁਰ ਗੋਬਿੰਦ ਸਿੰਘ, ਖਾਲ ਸੋ ਬੈ ਕੀਨਾ ਗੁਰ ਗੋਬਿੰਦ ਸਿੰਘ, ਹੱਕ ਹੱਕ ਆਈਨਾ ਗੁਰ ਗੋਬਿੰਦ ਸਿੰਘ, ਹੱਕ ਹੱਕ ਅੰਦੇਸ ਗੁਰ ਗੋਬਿੰਦ ਸਿੰਘ, ਬਾਦਸ਼ਾਹ ਦਰਵੇਸ਼ ਗੁਰ ਗੋਬਿੰਦ ਸਿੰਘ, ਧੰਨ ਗੁਰੂ ਗੋਬਿੰਦ ਸਿੰਘ, ਧੰਨ ਗੁਰੂ ਗੋਬਿੰਦ ਸਿੰਘ, ਧੰਨ ਗੁਰੂ ਗੋਬਿੰਦ ਸਿੰਘ, ਧੰਨ ਗੁਰੂ ਗੋਬਿੰਦ ਸਿੰਘ, ਗੁਰੂ ਗੋਬਿੰਦ ਸਿੰਘ ਜੀ ਤੇਰੀ ਜੈ ਹੋਵੇ, ਗੁਰੂ ਗੋਬਿੰਦ ਸਿੰਘ ਜੀ ਤੇਰੀ ਜੈ ਹੋਵੇ, ਧੰਨ ਗੁਰੂ ਗੋਬਿੰਦ ਸਿੰਘ, ਧੰਨ ਗੁਰੂ ਗੋਬਿੰਦ ਸਿੰਘ, ਧੰਨ ਗੁਰੂ ਗੋਬਿੰਦ ਸਿੰਘ, ਧੰਨ ਗੁਰੂ ਗੋਬਿੰਦ ਸਿੰਘ,
ਖਾਲਸਾ ਪੰਥ ਸਜਾਵਣ ਵਾਲੇ ਧੰਨ ਗੁਰੂ ਗੋਬਿੰਦ ਸਿੰਘ, ਚਿੜੀਓ ਬਾਜ ਤੁੜਾਵਣ ਵਾਲੇ ਧੰਨ ਗੁਰੂ ਗੋਬਿੰਦ ਸਿੰਘ, ਅਨੰਦਪੁਰ ਸ਼ਹਿਰ ਵਸਾਵਣ ਵਾਲੇ ਧੰਨ ਗੁਰੂ ਗੋਬਿੰਦ ਸਿੰਘ, ਧੰਨ ਗੁਰੂ ਗੋਬਿੰਦ ਸਿੰਘ, ਧੰਨ ਗੁਰੂ ਗੋਬਿੰਦ ਸਿੰਘ,
ਧੰਨ ਗੁਰੂ ਗੋਬਿੰਦ ਸਿੰਘ, ਧੰਨ ਗੁਰੂ।